دوہرا سید پھوکے او پنت جب پھر پائے دلی گرد خاص مد دلی چنتا پری کر کر بیتے تراس
واہِ گرو جی کا خالصہ واہِ گرو جی کی فتح چاوار شکر تخت دے مالک حالت پلک دے رکھیا کے تن تن صاحب شری گرو گرنتھ صاحب پاتشاہ جی پاون پوتر حضوری اندر پچھلے پیر دے سجے ہوئے سندر سچکھنڈ دیوانا حاضریاں بھر رہی گرو کا خاص سوروپ گرو روپ گرو خالصہ سار سنگت جی تنتا دے جوگ جو ستگر دی بخشش رحمت دا صدقہ نتا پرت گرو چرنا دے وچ جڑ کر کے امرتمئی بانی نو سرون کر کے اپنے سواسا نو سفلے بنا رہے ہو ودیا بھاگاں دے نال جیو نو ست سنگ دی پراپتی ہندی ہے ਵਡਭਾਗੀ ਹਰ ਸੰਗਤ ਪਾਵਹਿ ਭਾਗ ਹੀਨ ਭ੍ਰਮ ਚੋਟਾਂ ਖਾਵਹਿ ਬਿਨ ਭਾਗਾ ਸਤਸੰਗ ਨਾ ਲੱਭੈ ਬਿਨ ਸੰਗਤ ਮੈਲ ਭਰੀਜੈ ਜੀਓ ਜੀਵ ਦੇ ਉੱਤਮ ਭਾਗ ਹੋਣ ਤਾਂ ਜੀਵ ਸਤਸੰਗਤ ਦੇ ਵਿੱਚ ਜੁੜ ਸਕਦਾ ਹੈ ਬਿਨਾਂ ਭਾਗਾਂ ਤੋਂ ਸਤਸੰਗਤ ਦੀ ਪ੍ਰਾਪਤੀ ਨਹੀਂ ਹੋਇਆ ਕਰਦੀ ਤੇ ਜਿਨ੍ਹਾਂ ਜੀਵਾਂ ਨੂੰ ਸਤਸੰਗਤ ਦੀ ਪ੍ਰਾਪਤੀ ਨਹੀਂ ਹੁੰਦੀ ਉਹਨਾਂ ਦੇ ਜੀਵਨ ਦੇ ਅੰਦਰ ਉਹ ਆਤਮਿਕ ਆਨੰਦ ਉਹ ਆਤਮਿਕ ਸੁੱਖ ਨਹੀਂ ਵਰਤਦਾ ਜੀਵਨ ਦੇ ਵਿੱਚ ਉਹ ਖਿਡਾਓ ਨਹੀਂ ਆਉਂਦਾ ਜੀਵਨ ਦੀ ਉਹ ਜੀਵ ਯਾਤਰਾ ਸਫਲ ਨਹੀਂ ਕਰ ਸਕਦੇ ਜਿਹੜੇ ਸਤਸੰਗਤ ਵਿੱਚ ਨਹੀਂ ਜੁੜਦੇ ਜਿਨ੍ਹਾਂ ਤੇ ਸਤਿਗੁਰੂ ਜੀ ਰਹਿਮਤ ਕਰ ਦੇਣ ਪ੍ਰਭੂ ਪਰਮੇਸ਼ਰ ਕਿਰਪਾ ਕਰਕੇ ਗੁਰੂ ਮਿਲਾ ਦੇਵੇ ਗੁਰੂ ਦਾ ਪਿਆਰ ਜਦੋਂ ਮਿਲ ਜਾਵੇ ਗੁਰੂ ਦੀ ਨਜ਼ਰ ਜਿਹਦੇ ਤੇ ਹੋ ਜਾਵੇ ਉਹ ਜੀਵ ਸਤਸੰਗਤ ਦੇ ਵੀ ਜੁੜ ਕਰਕੇ ਆਪਣੇ ਜੀਵਨ ਦੀਆਂ ਘੜੀਆਂ ਨੂੰ ਸਫਲ ਬਣਾ ਲੈਂਦਾ ਹੈ ਉਸ ਜੀਵ ਦੇ ਅੰਦਰ ਆਤਮਿਕ ਆਨੰਦ ਖਿਡਾਓ ਪੈਦਾ ਹੋ ਜਾਂਦਾ ਹੈ ਸੁਵੜ ਭਾਗੇ ਹੋ ਗੁਰੂ ਘਰ ਦੇ ਕੀਰਤਨੀਆਂ ਪਾਸੋਂ ਆਪ ਜੀ ਨੇ ਅੰਮ੍ਰਿਤਮਈ ਬਾਣੀ ਦੇ ਸ਼ਬਦ ਕੀਰਤਨ ਸਰਵਣ ਕੀਤੇ ਹਨ ਉਪਰੰਤ ਸਮਾਂ ਬਣਿਆ ਹੈ ਚੱਲ ਰਹੀ ਲੜੀਵਾਰ ਗੁਰੂ ਖਾਲਸੇ ਪੰਥ ਦੀ ਕਥਾ ਦਾ ਕੱਲ੍ਹ ਦੇ ਪ੍ਰਕਰਣ ਦੇ ਅੰਦਰ ਆਪ ਜੀ ਨੇ ਸਰਵਣ ਕੀਤਾ ਸੀ ਕਿ ਜਦੋਂ ਇੱਕ ਬ੍ਰਾਹਮਣ ਦੀ ਨੌਜਵਾਨ ਲੜਕੀ ਉਜਲਾਲਾਬਾਦ ਦਾ ਰਹਿਣ ਵਾਲਾ ਇੱਕ ਸਈਆ ਦਾ ਇਹਨੇ ਜਬਰਨ ਆਪਣੇ ਸਿਪਾਹੀ ਭੇਜ ਕੇ ਉਹਨੂੰ ਆਪਣੇ ਘਰ ਲੈ ਆਉਂਦਾ। ਹੁਣ ਬ੍ਰਾਹਮਣ ਜਿਹੜਾ ਸੀ ਵਿਚਾਰਾ ਉੱਤਰ ਦੇਸ਼ ਦਾ ਜਿਹੜਾ ਇਲਾਕਾ ਸੀ ਉਧਰ ਦੇ ਸੂਬਿਆਂ ਕੋਲ ਦੱਖਣ ਦੇ ਇਲਾਕੇ ਵਿੱਚ ਜਿੱਥੇ ਕਿਤੇ ਵੀ ਵਿਚਾਰੇ ਨੇ ਬੜੀ ਭੱਜ ਦੌੜ ਕੀਤੀ ਪਰ ਕਿਸੇ ਨੇ ਵੀ ਇਹਦੀ ਬਾਂਹ ਨਹੀਂ ਫੜੀ, ਇਹਨੂੰ ਨਿਆਂ ਨਹੀਂ ਮਿਲਿਆ, ਇਨਸਾਫ ਨਹੀਂ ਮਿਲਿਆ। ਹੁਣ ਪਤਾ ਲੱਗਿਆ ਕਿ ਕਲਗੀਧਰ ਸਰਬੰਸਦਾਨੀ ਸਤਿਗੁਰੂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦਾ ਸਾਜਿਆ ਹੋਇਆ ਪਰਉਪਕਾਰੀ ਜਿਹੜਾ ਖਾਲਸਾ ਪੰਥ ਹੈ ਜਿਹਨੂੰ ਸਾਜਿਆ ਇਹ ਪਰਉਪਕਾਰ ਕਰਨ ਦੇ ਵਾਸਤੇ ਗਿਆ ਹੈ, ਜ਼ੁਲਮ ਦਾ ਖਾਤਮਾ ਕਰਨ ਲਈ ਸਾਜਿਆ ਹੈ। ਹੁਣ ਆਇਆ ਖਾਲਸੇ ਦੀ ਸ਼ਰਨ ਦੇ ਵਿੱਚ ਆ ਕੇ ਰੋ ਕੇ ਆਪਣਾ ਦੁੱਖ ਦੱਸਿਆ ਤੇ ਹੁਣ ਖਾਲਸੇ ਨੇ ਇਹਦੀ ਬਾਂਹ ਫੜੀ, ਤਿਆਰੀ ਕਰਕੇ ਜਲਾਲਾਬਾਦ ਦੇ ਇਲਾਕੇ ਦੇ ਵਿੱਚ ਸਿੰਘਾਂ ਨੇ ਚੜ੍ਹਾਈ ਕਰ ਦਿੱਤੀ। ਹੁਣ ਉਹ ਸੈਯਦ ਨੂੰ ਪਤਾ ਲੱਗਿਆ ਉਹਦੀਆਂ ਫੌਜਾਂ ਚੱਲ ਕੇ ਆਈਆਂ ਪਰ ਗੁਰੂ ਕੇ ਖਾਲਸੇ ਦੇ ਅੱਗੇ ਅੜ ਨਹੀਂ ਸਕੀਆਂ, ਅੱਗੇ ਇਲਾਕੇ ਦੌੜ ਉੱਠੀਆਂ, ਬਹੁਤਿਆਂ ਨੂੰ ਮਾਰ ਮੁਕਾਇਆ ਹੈ ਗੁਰੂ ਕੇ ਖਾਲਸੇ ਨੇ, ਨਗਰ ਦੇ ਵਿੱਚ ਪ੍ਰਵੇਸ਼ ਕਰ ਗਏ। ਔਰ ਇਹ ਸੈਯਦ ਨੂੰ ਜਦੋਂ ਪਤਾ ਲੱਗਿਆ ਤੇ ਲੜਕੀ ਨੂੰ ਲੈ ਕੇ ਭੋਰੇ ਵਿੱਚ ਛੁਪ ਗਿਆ। ਬ੍ਰਾਹਮਣ ਨੇ ਆਵਾਜ਼ ਦੇ ਕੇ ਪੁੱਛਣਾ ਕੀਤਾ ਕਿ ਬੇਟਾ ਤੂੰ ਕਿੱਥੇ ਆ, ਭੋਰੇ ਵਾਲੀ ਜਗ੍ਹਾ ਉਸ ਬੱਚੀ ਨੇ ਲੜਕੀ ਨੇ ਦੱਸ ਦਿੱਤੀ। ਖਾਲਸੇ ਨੇ ਉਹਨੂੰ ਵਿੱਚੋਂ ਕੱਢ ਕੇ ਭੋਰੇ ਦੇ ਮੰਦੇ ਤੇ ਲਿਆ ਕੇ ਨਰੜ ਕੇ ਜਿਉਂਦੇ ਨੂੰ ਅੱਗ ਲਾ ਕੇ ਸਾੜ ਦਿੱਤਾ, ਇਹਨੂੰ ਕਿਤੇ ਦੀ ਸਜ਼ਾ ਦਿੱਤੀ। ਜਿਹੜਾ ਕੁਲਾਲ ਇਹਨੇ ਅੱਗੇ ਰੱਖਿਆ ਸੀ ਜਿਹੜਾ ਆ ਕੇ ਇਸ ਨੂੰ ਸਾਰੀ ਖਬਰ ਦਿੰਦਾ ਸੀ ਉਸ ਨੂੰ ਵੀ ਫਾਹੇ ਟੰਗਿਆ, ਮੌਤ ਦੇ ਘਾਟ ਉਤਾਰਿਆ। ਇਸ ਪ੍ਰਕਾਰ ਦੇ ਨਾਲ ਇਹਨਾਂ ਨੂੰ ਸਜ਼ਾ ਦੇਣਾ ਕੀਤੀ। ਬ੍ਰਾਹਮਣ ਦੀ ਲੜਕੀ ਨੂੰ ਹੁਣ ਇਸ ਖਾਲਸੇ ਪੰਥ ਨੇ ਆਪਣੀ ਧੀ ਬਣਾਇਆ ਤੇ ਜਿੱਥੇ ਉਹਦੇ ਸਹੁਰੇ ਸਨ ਸਹੁਰੇ ਪਿੰਡ ਦੇ ਵਿੱਚ ਜਾ ਕੇ ਪੰਚਾਇਤ ਨੂੰ ਬੁਲਾਉਣਾ ਕੀਤਾ ਤੇ ਜਿਹੜੇ ਮੁਖੀ ਚੱਲ ਕੇ ਆਏ ਉਹਨਾਂ ਨੂੰ ਕਿਹਾ ਕਿ ਅੱਜ ਤੋਂ ਖਾਲਸੇ ਪੰਥ ਦੀ ਧੀ ਹੈ, ਇਹਨੂੰ ਆਪਣੇ ਪਰਿਵਾਰ ਦੇ ਵੀ ਸ਼ਾਮਲ ਕਰ ਲਵੋ। ਉਹ ਪੰਚਾਂ ਨੇ ਗੱਲ ਜਿਹੜੀ ਸੀ ਮੰਨ ਲਈ, ਉਸ ਲੜਕੀ ਨੂੰ ਆਪਣੇ ਘਰ ਦੇ ਵਿੱਚ ਰਲਾ ਲਿਆ। ਖਾਲਸੇ ਨੇ ਬਹੁਤ ਸਾਰਾ ਮਾਇਆ ਧਨ ਦੌਲਤ ਆਦਿਕ ਜਿਹੜਾ ਸੀ ਉਹ ਦੇਣਾ ਕੀਤਾ ਕਿ ਖਾਲਸੇ ਦੀ ਧੀ ਹੈ। ਇਸ ਪ੍ਰਕਾਰ ਦੇ ਨਾਲ ਖਾਲਸੇ ਦੀ ਸਾਰੇ ਪਾਸੇ ਜੈ ਜੈਕਾਰ ਹੋਣ ਲੱਗੀ, ਸਾਰੇ ਪਾਸੇ ਉਪਮਾ ਹੋਣ ਲੱਗੀ ਹੈ। ਹੁਣ ਇੱਥੋਂ ਚੱਲ ਕੇ ਇਹ ਗੁਰੂ ਕੇ ਖਾਲਸੇ ਨੇ ਦਿੱਲੀ ਵੱਲ ਨੂੰ ਜਾ ਕੇ ਘੇਰਨਾ ਸ਼ੁਰੂ ਕੀਤਾ। ਆਓ ਉਸ ਪ੍ਰਕਰਨ ਦੇ ਨਾਲ ਜੁੜਨ ਵਾਸਤੇ ਆਪਣੀਆਂ ਮਨ ਬਿਰਤੀਆਂ ਨੂੰ ਕਾਗਰ ਕਰਨ ਵਾਸਤੇ ਰਸਨਾ ਦੇ ਕਲਿਆਣ ਹਿੱਤ ਆਖਣਾ ਕਰੀਏ ਜੀ ਸਤਨਾਮ ਸ਼੍ਰੀ
ਵਾਹਿਗੁਰੂ ਸਾਹਿਬ ਜੀ,
ਸਤਨਾਮ ਸ਼੍ਰੀ
ਵਾਹਿਗੁਰੂ ਸਾਹਿਬ ਜੀ। ਦੋਹਰਾ ਸੈਯਦ ਪੂਕੇ ਉਹ ਪੰਥ ਜਬ ਫਿਰ ਪਏ ਦਿੱਲੀ ਗਿਰਦ ਖਾਸ।
ਹੁਣ ਜਦੋਂ ਗੁਰੂ ਕੇ ਖਾਲਸੇ ਨੇ ਇਸ ਸੈਯਦ ਨੂੰ ਜਿਉਂਦਾ ਫੂਕ ਦਿੱਤਾ, ਇਹਦੇ ਪਾਪਾਂ ਦੀ ਜਿਹੜੀ ਸਜ਼ਾ ਸੀ ਉਹ ਦੇਣਾ ਕੀਤੀ ਤੇ ਬ੍ਰਾਹਮਣ ਦੇ ਲੜਕੇ ਨੂੰ ਉਹਦੇ ਸਹੁਰੇ ਘਰ ਦੇ ਵਿੱਚ ਵਸਾ ਕੇ ਗੁਰੂ ਕਾ ਖਾਲਸਾ ਹੁਣ ਦਿੱਲੀ ਵੱਲ ਨੂੰ ਕੂਚ ਕੀਤਾ। ਦਿੱਲੀ ਦਾ ਜਿਹੜਾ ਲਾਗੇ ਦਾ ਆਲੇ ਦੁਆਲੇ ਦਾ ਇਲਾਕਾ ਸੀ ਉਸ ਇਲਾਕੇ ਦੇ ਵਿੱਚ ਜਿਤਨੇ ਵੀ ਪਠਾਨ ਰਹਿੰਦੇ ਸਨ, ਤੁਰਕ ਰਹਿੰਦੇ ਸਨ, ਉਹਨਾਂ ਨੂੰ ਜਾ ਕੇ ਮਾਰਨਾ ਕੀਤਾ। ਉਹਨਾਂ ਦੇ ਨਾਲ ਜਾ ਕੇ ਦੋ ਹੱਥ ਕੀਤੇ ਹਨ।
ਮੱਧ ਦਿੱਲੀ ਚਿੰਤਾ ਭਰੀ ਘਰ ਘਰ ਬੀਤੇ ਤਰਾਸ।
ਤੇ ਹੁਣ ਜਦੋਂ ਦਿੱਲੀ ਦੇ ਵਿੱਚ ਤੁਰਕਾਂ ਨੂੰ ਇਸ ਗੱਲ ਦਾ ਪਤਾ ਲੱਗਿਆ ਕਿ ਗੁਰੂ ਕੇ ਖਾਲਸੇ ਪੰਥ ਨੇ ਸੱਯਦ ਨੂੰ ਮਾਰ ਮੁਕਾਇਆ, ਤੇ ਹੁਣ ਮਾਰੋ ਮਾਰ ਕਰਦਾ ਗੁਰੂ ਕਾ ਖਾਲਸਾ ਦਿੱਲੀ ਵੱਲ ਆ ਰਿਹਾ ਹੈ। ਇਹ ਖਬਰ ਜਦੋਂ ਦਿੱਲੀ ਦੇ ਵਿੱਚ ਪਹੁੰਚੀ ਤੇ ਜਿਹੜੇ ਤੁਰਕ ਸਾਨੇ ਬਹੁਤ ਡਰੇ, ਘਰ ਘਰ ਦੇ ਵਿੱਚ ਚਿੰਤਾ ਪੈਦਾ ਹੋ ਗਈ, ਮਨ ਦੇ ਵਿੱਚ ਡਰ ਪੈਦਾ ਹੋ ਗਿਆ, ਬੜੇ ਹੁਣ ਡਰੇ ਤੇ ਸਹਿਮੇ ਹਨ ਇਹ ਤੁਰਕ।
ਚੋ ਪਈ ਤੁਰਕਨ ਮਦ ਤਰ ਥੱਲਾ ਪਰਾ।
ਹੁਣ ਤੁਰਕਾਂ ਦੇ ਵਿੱਚ ਤਰਥੱਲੇ ਮੱਚ ਗਏ ਇਸ ਗੱਲ ਦੀ। ਤੁਰਕ ਇੰਨੇ ਜ਼ਿਆਦਾ ਡਰ ਗਏ ਖਾਲਸੇ ਦਾ ਦਿੱਲੀ ਵੱਲ ਆਉਣਾ ਸੁਣ ਕੇ, ਇਨ੍ਹਾਂ ਦੇ ਮਨਾਂ ਦੇ ਅੰਦਰ ਤਰਥੱਲੇ ਮੱਚ ਗਏ, ਮਾਨੋ ਇਨ੍ਹਾਂ ਦੇ ਲਈ ਪਰਲੋ ਜਿਵੇਂ ਆ ਗਈ ਹੋਵੇ।
ਜੈ ਕਿਨ ਸੁਨੀ ਤਈ ਤੁਰਕ ਡਰਾ।
ਹੁਣ ਜਿੱਥੇ ਕਿੱਥੇ ਵੀ ਕੋਈ ਤੁਰਕ ਰਹਿੰਦਾ ਸੀ, ਜਿਹੜੇ ਜਿਹੜੇ ਤੁਰਕ ਨੂੰ ਪਤਾ ਲੱਗਦਾ ਜਾ ਰਿਹਾ ਸੀ ਕਿ ਗੁਰੂ ਕਾ ਖਾਲਸਾ ਚੜ੍ਹਾਈ ਕਰਕੇ ਦਿੱਲੀ ਵੱਲ ਆ ਰਿਹਾ ਹੈ, ਉਹ ਤੁਰਕ ਮਨ ਦੇ ਵਿੱਚ ਸਹਿਮ ਜਾਂਦਾ, ਭਾਰੀ ਡਰ ਪੈਦਾ ਹੋ ਜਾਂਦਾ ਹੈ।
ਕਹੇ ਤੁਰਕ ਯੇ ਕਰ ਜੰਦਾਲ ਪੰਥ।
ਜਿਹੜੇ ਤੁਰਕ ਸਨ ਉਹ ਕਹਿੰਦੇ ਵੀ ਇਹ ਨੇ ਕਲੰਕ ਜਿਹੜਾ ਪੰਥ ਪ੍ਰਗਟ ਹੋਇਆ ਜ਼ੁਲਮ ਦਾ ਖਾਤਮਾ ਕਰਨ ਵਾਸਤੇ, ਇਹ ਸੂਰਬੀਰ ਮਹਾਬਲੀ ਯੋਧਿਆਂ ਦਾ ਇਹ ਪੰਥ ਹੈ, ਨੇ ਕਲੰਕ ਪੰਥ ਜਿਹੜਾ ਦਿੱਲੀ ਵੱਲ ਨੂੰ ਚੜ੍ਹਾਈ ਕਰਕੇ ਆ ਰਿਹਾ ਹੈ।
ਹਮ ਜਾਪਤ ਯਹੀ ਮਤੰਤ।
ਸਾਨੂੰ ਤਾਂ ਇਹੀ ਗੱਲ ਜਿਹੜੀ ਹੈ ਸਮਝ ਵਿੱਚ ਆਉਂਦੀ ਹੈ, ਅਸੀਂ ਤਾਂ ਇਹੀ ਜਾਣਿਆ ਕਿ ਜਿਹੜੇ ਨੇ ਕਲੰਕ ਦੀ ਗੱਲ ਕਰਦੇ ਸਨ ਕਿ ਨੇ ਕਲੰਕ ਪੰਥ ਆਉਣਾ ਹੈ, ਉਹ ਇਹੀ ਨੇ ਕਲੰਕ ਪੰਥ ਹੈ ਜਿਹੜਾ ਦਿੱਲੀ ਵੱਲ ਆ ਰਿਹਾ ਹੈ।
ਪਾਤਸ਼ਾਹ ਦਿੱਲੀ ਪਤ ਖੋਪ ਖਾਇਓ।
ਹੁਣ ਜਿਹੜਾ ਦਿੱਲੀ ਦਾ ਬਾਦਸ਼ਾਹ ਸੀ, ਇਹਦੀ ਪ੍ਰਜਾ ਸੀ, ਜਿਹੜੇ ਉੱਥੇ ਹੋਰ ਰਹਿਣ ਵਾਲੇ ਤੁਰਕ ਸਨ, ਉਹ ਤਾਂ ਡਰੇ ਹਨ ਗੁਰੂ ਕੇ ਖਾਲਸੇ ਤੋਂ। ਤੇ ਦਿੱਲੀ ਦਾ ਜਿਹੜਾ ਬਾਦਸ਼ਾਹ ਸੀ, ਉਹਨੇ ਖਬਰ ਉਸ ਬਾਦਸ਼ਾਹ ਦੇ ਕੋਲ ਵੀ ਪਹੁੰਚੀ ਕਿ ਨੇ ਕਲੰਕ ਪੰਥ ਖਾਲਸਾ ਪੰਥ ਜਿਹੜਾ ਉਹ ਦਿੱਲੀ ਵੱਲ ਨੂੰ ਕੂਚ ਕਰਕੇ ਆ ਰਿਹਾ। ਇਹ ਖਬਰ ਸੁਣਦਿਆਂ ਸਾਰ ਜਿਹੜਾ ਬਾਦਸ਼ਾਹ ਸੀ ਉਹ ਵੀ ਸਹਿਮ ਗਿਆ, ਉਹਨੇ ਵੀ ਭਾਰੀ ਡਰ ਪ੍ਰਾਪਤ ਕੀਤਾ ਹੈ।
ਉਹਨੇ ਆਪਣੋ ਸਭ ਦੀਨ ਬੁਲਾਇਓ।
ਤੇ ਹੁਣ ਜਿੰਨੇ ਵੀ ਤੁਰਕ ਸਨ, ਇਹ ਦਿੱਲੀ ਦਾ ਜਿਹੜਾ ਬਾਦਸ਼ਾਹ ਸੀ, ਇਹਨੇ ਉਹਨਾਂ ਸਾਰਿਆਂ ਤੁਰਕਾਂ ਨੂੰ ਆਪਣੇ ਕੋਲ ਬੁਲਾਉਣਾ ਕੀਤਾ। ਜਿੰਨੇ ਵੀ ਮੁਸਲਮਾਨ ਉੱਥੇ ਰਹਿੰਦੇ ਸਨ ਉਹ ਸਾਰਿਆਂ ਨੂੰ ਆਪਣੇ ਕੋਲ ਇਸਨੇ ਸੱਦਾ ਦੇ ਕੇ ਬੁਲਾਇਆ ਹੈ।
ਹਮਕੋ ਛੋਡੇ ਯੇ ਪੰਥ ਨਾਈ।
ਹੁਣ ਇਹ ਬਾਦਸ਼ਾਹ ਉਹਨਾਂ ਨੂੰ ਬੁਲਾ ਕੇ ਕਹਿਣ ਲੱਗਾ, ਕਹਿੰਦਾ ਜਿਹੜਾ ਇਹ ਖਾਲਸਾ ਪੰਥ ਚੜ੍ਹਾਈ ਕਰਕੇ ਆ ਰਿਹਾ, ਜਿਹਦੇ ਅੱਗੇ ਕੋਈ ਅੜ ਨਹੀਂ ਸਕਦਾ, ਜਿਹੜੇ ਸੂਰਬੀਰ ਯੋਧਿਆਂ ਦਾ ਇਹ ਪੰਥ ਹੈ, ਇਹ ਜੇ ਦਿੱਲੀ ਦੇ ਵਿੱਚ ਆ ਕੇ ਪ੍ਰਵੇਸ਼ ਕਰ ਗਿਆ, ਇਹ ਪੰਥ ਸਾਨੂੰ ਜਿਉਂਦੇ ਛੱਡੇਗਾ ਨਹੀਂ, ਸਾਨੂੰ ਜ਼ਰੂਰ ਦੰਡ ਦੇਵੇਗਾ, ਸਾਨੂੰ ਮਾਰ ਮੁਕਾਵੇਗਾ।
ਗਿਰਦ ਦਿੱਲੀ ਸਭ ਇਨ ਲੁੱਟ ਖਾਈ।
ਬਾਦਸ਼ਾਹ ਕਹਿਣ ਲੱਗਾ ਕਿ ਦਿੱਲੀ ਦੇ ਆਲੇ ਦੁਆਲੇ ਦਾ ਜਿਹੜਾ ਇਲਾਕਾ ਹੈ, ਜਿੱਥੇ ਕਿੱਥੇ ਕੋਈ ਅਮੀਰ ਪਠਾਨ ਜਾਂ ਤੁਰਕ ਰਹਿੰਦੇ ਹਨ, ਉਹਨਾਂ ਸਾਰਿਆਂ ਨੂੰ ਇਸ ਖਾਲਸੇ ਨੇ ਲੁੱਟ ਲਿਆ ਹੈ।
ਅਬ ਨੋਬਤ ਹਮ ਪਾਰੇ ਆਈ।
ਕਹਿਣ ਲੱਗਾ ਬਾਦਸ਼ਾਹ, ਕਹਿੰਦਾ ਹੁਣ ਵਾਰੀ ਸਾਡੀ ਆ ਗਈ ਹੈ। ਦਿੱਲੀ ਦਾ ਜਿਹੜਾ ਆਲੇ ਦੁਆਲੇ ਦਾ ਇਲਾਕਾ ਤਾਂ ਗੁਰੂ ਕੇ ਖਾਲਸੇ ਨੇ ਲੁੱਟ ਲਿਆ, ਤੇ ਵਾਰੀ ਹੁਣ ਸਾਡੀ ਆ ਗਈ ਹੈ, ਕਿਉਂਕਿ ਹੁਣ ਆਲੇ ਦੁਆਲੇ ਦੇ ਇਲਾਕੇ ਦੇ ਵਿੱਚੋਂ ਲੁੱਟ ਕਰਕੇ ਹੁਣ ਗੁਰੂ ਕਾ ਖਾਲਸਾ ਦਿੱਲੀ ਵੱਲ ਆਵੇਗਾ, ਹੁਣ ਸਾਡੀ ਵਾਰੀ ਆ ਗਈ ਹੈ।
ਲੜਨ ਜੋਗ ਫੌਜ ਹਮ ਪੈ ਨਾਈ।
ਹੁਣ ਬਾਦਸ਼ਾਹ ਦੇਖੋ ਇੰਨਾ ਘਬਰਾਇਆ, ਇੰਨਾ ਡਰ ਇਸਨੇ ਗੁਰੂ ਕੇ ਖਾਲਸੇ ਦਾ ਮੰਨਿਆ, ਕਹਿਣ ਲੱਗਾ ਗੁਰੂ ਕੇ ਖਾਲਸੇ ਦੇ ਨਾਲ ਲੜਨ ਵਾਸਤੇ ਸਾਡੇ ਕੋਲ ਕੋਈ ਬਹੁਤੀ ਫੌਜ ਵੀ ਨਹੀਂ, ਮੇਰੇ ਫੌਜ ਦੇ ਵਿਚ ਇੰਨੇ ਕੋਈ ਸੂਰਬੀਰ ਯੋਧੇ ਵੀ ਨੀ ਜਿਹੜੇ ਅੱਗੇ ਹੋ ਕੇ ਲੜ ਸਕਣ, ਸਾਡੇ ਕੋਲ ਐਸੀ ਕੋਈ ਬਹੁਤੀ ਫੌਜ ਨਹੀਂ।
ਬਿਨਾ ਫੌਜ ਹਮ ਨਾਏ ਬਚਾਈ,
ਤੇ ਬਿਨਾ ਫੌਜ ਤੋਂ ਸਾਡਾ ਕਿਸੇ ਵੀ ਤਰੀਕੇ ਦੇ ਨਾਲ ਬਚਾ ਨਹੀਂ ਹੋ ਸਕਦਾ, ਕਿਉਂਕਿ ਜੇ ਬਹੁਤੀ ਫੌਜ ਹੋਵੇ ਸੂਰਬੀਰ ਹੋਣ ਲੜਨ ਵਾਲੇ ਮੈਦਾਨੇ ਜੰਗ ਅੰਦਰ, ਤਾਂ ਹੋ ਸਕਦਾ ਕਿ ਉਨ੍ਹਾਂ ਨਾਲ ਲੜ ਕੇ ਅਸੀਂ ਬਚ ਜਾਈਏ। ਮੇਰੀ ਤਾਂ ਫੌਜ ਦੇ ਵਿਚ ਵੀ ਮੈਨੂੰ ਇੰਨਾ ਦਮ ਨਜ਼ਰ ਨਹੀਂ ਆਉਂਦਾ, ਬਹੁਤੀ ਕੋਈ ਸਾਡੇ ਕੋਲ ਫੌਜ ਨਹੀਂ, ਫੌਜ ਤੋਂ ਬਿਨਾਂ ਅਸੀਂ ਜਿਉਂਦੇ ਬਚ ਨਹੀਂ ਸਕਦੇ ਹਾਂ।
ਅਬ ਇਨਕੇ ਹਮ ਆਏ ਦਾਈ,
ਹੁਣ ਕਹਿਣ ਲੱਗਾ ਬਾਦਸ਼ਾਹ ਕਹਿੰਦਾ ਅਸੀਂ ਇਨ੍ਹਾਂ ਦੇ ਅੜਿੱਕੇ ਆ ਗਏ ਹਾਂ ਗੁਰੂ ਕੇ ਖਾਲਸੇ ਦੇ, ਹੁਣ ਸਾਡੀ ਵਾਰੀ ਆ ਗਈ ਹੈ, ਹੁਣ ਵਾਰੀ ਸਾਡੀ ਆਉਣ ਕਰਕੇ ਅਸੀਂ ਗੁਰੂ ਕੇ ਖਾਲਸੇ ਦੇ ਦਾਉ ਹੇਠ ਆ ਗਈਆਂ, ਇਨ੍ਹਾਂ ਦੇ ਅੜਿੱਕੇ ਦੇ ਵਿਚ ਆ ਗਏ ਹਾਂ।
ਹਮ ਵੱਡਿਆਂ ਨੇ ਇਨ ਗੁਰ ਸੁੱਤ ਮਾਰੇ,
ਬਾਦਸ਼ਾਹ ਕਹਿਣ ਲਗਾ ਇਨ੍ਹਾਂ ਸਾਰੇ ਤੁਰਕਾਂ ਨੂੰ ਜਿਨ੍ਹਾਂ ਨੂੰ ਇਹਨੇ ਕਾਜੀ ਮੁਲਾਣਿਆਂ ਨੂੰ ਸਾਰੇ ਆ ਨੂੰ ਆਪਣੇ ਕੋਲ ਬੁਲਾਇਆ, ਕਹਿਣ ਲੱਗਾ ਕਿ ਜਿਹੜੇ ਸਾਡੇ ਵੱਡੇ ਵਡੇਰੇ ਪਹਿਲੇ ਬਾਦਸ਼ਾਹ ਹੋਏ ਹਨ, ਉਨ੍ਹਾਂ ਬਾਦਸ਼ਾਹ ਨੇ ਔਰੰਗਜ਼ੇਬ ਵੇਲੇ ਦੀ ਗੱਲ ਕਰਨ ਲੱਗਾ, ਕਹਿੰਦਾ ਕਿ ਗੁਰ ਸੁੱਤ ਮਾਰੇ, ਉਨ੍ਹਾਂ ਨੇ ਕਲਗੀਧਰ ਪਾਤਸ਼ਾਹ ਜੀ ਦੇ ਪੁੱਤਰਾਂ ਨੂੰ ਸ਼ਹੀਦ ਕਰ ਦਿੱਤਾ, ਸਾਹਿਬਜ਼ਾਦਿਆਂ ਨੂੰ ਦੋ ਜਿਹੜੇ ਸਾਨੂੰ ਚਮਕੌਰ ਦੀ ਗੜੀ ਵਿਚ ਸ਼ਹੀਦ ਹੋ ਗਏ, ਦੋ ਨੂੰ ਜਿੰਦਾ ਨੀਹਾਂ ਦੇ ਵਿਚ ਚਲਵਾ ਕੇ ਸ਼ਹੀਦ ਕਰ ਦਿੱਤਾ, ਸਾਡੇ ਵੱਡਿਆਂ ਵਡੇਰਿਆਂ ਨੇ ਗੁਰੂ ਕੇ ਪੁੱਤਰਾਂ ਨੂੰ ਸ਼ਹੀਦ ਕੀਤਾ ਹੈ।
ਹਮ ਵੱਡਿਆਂ ਇਨ ਅਹਿਸਾਨ ਵਿਸਾਰੇ,
ਸਾਡੇ ਵੱਡਿਆਂ ਤੇ ਗੁਰੂ ਘਰ ਦੇ ਅਹਿਸਾਨ ਸਨ, ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਸਾਡੇ ਘਰ ਨੂੰ ਰਾਜ ਭਾਗ, ਸਾਡੇ ਵੱਡਿਆਂ ਵਡੇਰਿਆਂ ਨੂੰ ਜਿਹੜਾ ਇਹ ਰਾਜ ਪ੍ਰਾਪਤ ਹੋਇਆ ਇਹ ਗੁਰੂ ਘਰ ਦੇ ਵਿੱਚੋਂ ਹੀ ਪ੍ਰਾਪਤ ਹੋਇਆ। ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਵਰ ਬਖਸ਼ਿਸ਼ ਕੀਤਾ ਸੀ ਰਾਜ ਦਾ, ਉਹ ਜਿਹੜਾ ਗੁਰੂ ਘਰ ਦਾ ਸਾਡੇ ਉੱਤੇ ਅਹਿਸਾਨ ਸੀ ਉਹ ਸਾਡੇ ਵੱਡਿਆਂ ਵਡੇਰਿਆਂ ਨੇ ਅਹਿਸਾਨ ਨੂੰ ਵਿਸਾਰ ਦਿੱਤਾ, ਅਹਿਸਾਨ ਭੁਲਾ ਦਿੱਤਾ ਹੈ।
ਜਿਮ ਜਿਮ ਇਨਕੋ ਹਮ ਦੁੱਖ ਦਇਓ,
ਹੁਣ ਜਿਵੇਂ ਰਾਜ ਨੂੰ ਪਾ ਕੇ ਪ੍ਰਾਪਤ ਕਰਕੇ ਰਾਜ ਸਾਡੇ ਵੱਡਿਆਂ ਵਡੇਰਿਆਂ ਨੇ ਖਾਲਸੇ ਨੂੰ ਦੁੱਖ ਦੇਣਾ ਕੀਤਾ ਹੈ।
ਤਿਮ ਤਿਮ ਚਾਹੇ ਇਹ ਬਦਲੋ ਲਇਓ,
ਚਾਹੀਦਾ ਤਾਂ ਇਹ ਸੀ ਕਿ ਜਦੋਂ ਗੁਰੂ ਘਰ ਦੇ ਵਿੱਚੋਂ ਬਖਸ਼ਿਸ਼ ਮਿਲੀ ਸੀ ਰਾਜ ਭਾਗ ਦੀ, ਤੇ ਖਾਲਸੇ ਦੇ ਨਾਲ ਸਾਡੇ ਵੱਡਿਆਂ ਵਡੇਰਿਆਂ ਨੂੰ ਮਿਲ ਕੇ ਚੱਲਣਾ ਚਾਹੀਦਾ ਸੀ, ਪਰ ਉਨ੍ਹਾਂ ਨੇ ਐਸਾ ਨਹੀਂ ਕੀਤਾ, ਇਨ੍ਹਾਂ ਤੇ ਜ਼ੁਲਮ ਕੀਤੇ, ਤੇ ਹੁਣ ਸਮਾਂ ਇਨ੍ਹਾਂ ਦਾ ਆ ਗਿਆ ਤੇ ਹੁਣ ਸਜ਼ਾ ਭੁਗਤਣ ਦੀ ਵਾਰੀ ਸਾਡੀ ਆਈ ਹੈ। ਜਿਵੇਂ ਜਿਵੇਂ ਸਾਡੇ ਵੱਡਿਆਂ ਵਡੇਰਿਆਂ ਨੇ ਇਨ੍ਹਾਂ ਤੇ ਜ਼ੁਲਮ ਕੀਤਾ ਹੁਣ ਤਿਵੇਂ ਤਿਵੇਂ ਸਾਡੇ ਕੋਲੋਂ ਇਹ ਬਦਲਾ ਲੈਣਗੇ।
ਦੋਹਰਾ ਇੱਕੈ ਤਾਂ ਦਿੱਲੀ ਛੱਡ ਤੁਰੋ, ਇੱਕੈ ਤਾਂ ਕਰੋ ਉਪਾਏ।
ਬਾਦਸ਼ਾਹ ਕਹਿੰਦਾ ਕਿ ਦੋ ਹੀ ਰਸਤੇ ਮੈਨੂੰ ਨਜ਼ਰ ਆਉਂਦੇ ਨੇ, ਜਾਂ ਤਾਂ ਆਪਾਂ ਦਿੱਲੀ ਛੱਡ ਕੇ ਚਲੇ ਜਾਈਏ ਤੇ ਜਾਂ ਫਿਰ ਸਾਰੇ ਮਿਲ ਕੇ ਕੋਈ ਉਪਾਅ ਕਰੀਏ ਤਾਂ ਸਾਡੀ ਜਾਨ ਬਚ ਸਕਦੀ ਹੈ, ਨਹੀਂ ਤੇ ਗੁਰੂ ਕੇ ਖਾਲਸੇ ਨੇ ਸਾਨੂੰ ਜਿਉਂਦਿਆਂ ਨਹੀਂ ਛੱਡਣਾ। ਹੁਣ ਦੋ ਹੀ ਉਪਾਅ ਨਜ਼ਰ ਆਉਂਦੇ ਹਨ, ਜਾਂ ਫਿਰ ਦਿੱਲੀ ਛੱਡ ਕੇ ਦੌੜ ਜਾਈਏ ਜਾਂ ਫਿਰ ਕੋਈ ਉਪਾਅ ਕਰ ਲਈਏ।
ਜਿਮ ਸੱਸੋ ਅੰਧੇਰੀ ਮਦ ਮਰੇ, ਮਤ ਇਮਈ ਮਰ ਜਾਏ।
ਕਹਿਣ ਲੱਗੇ ਜਿਵੇਂ ਬਹੁਤ ਜ਼ਿਆਦਾ ਤੇਜ਼ ਹਨੇਰੀ ਚੱਲਦੀ ਹੋਵੇ, ਉਹ ਤੇਜ਼ ਹਨੇਰੀ ਦੇ ਵਿੱਚ ਜੇ ਸਹਿਆ ਆ ਜਾਵੇ ਤੇ ਉਹ ਜਿਹੜੀ ਮਿੱਟੀ ਦੇ ਧੂੜ ਕਣ ਆਦਿਕ ਰੋੜ ਉੱਡਦੇ ਹਨ ਤੇ ਉਹ ਉਸ ਸਹੇ ਦੇ ਅੱਖਾਂ ਦੇ ਵਿੱਚ ਪੈ ਜਾਣ ਤੇ ਉਹਦੀਆਂ ਅੱਖਾਂ ਬੰਦ ਹੋ ਜਾਂਦੀਆਂ ਨੇ, ਖੁੱਲਦੀਆਂ ਨੇ, ਉਹ ਉਹਦੇ ਨਾਲ ਹੀ ਮਰ ਜਾਂਦਾ। ਤੇ ਜਾਂ ਫਿਰ ਕਿਤੇ ਚਾਨਣ ਦੇ ਵਿੱਚ ਸਹਿਆ ਸਾਹਮਣੇ ਆ ਜਾਵੇ ਤੇ ਸਾਹਮਣੇ ਜਦੋਂ ਉਹਨੂੰ ਕੋਈ ਸ਼ਿਕਾਰੀ ਨਜ਼ਰ ਆ ਜਾਵੇ ਤੇ ਸਹਿਆ ਕਈ ਵਾਰੀ ਡਰ ਦੇ ਨਾਲ ਹੀ ਮਰ ਜਾਂਦਾ ਕਿ ਸ਼ਿਕਾਰੀ ਹੁਣ ਮੈਨੂੰ ਮਾਰ ਮੁਕਾਵੇਗਾ ਛੱਡੇਗਾ ਨਹੀਂ। ਕਹਿਣ ਲੱਗਾ ਐਸੀ ਹਾਲਤ ਹੁਣ ਸਾਡੀ ਬਣੀ ਹੈ, ਅਸੀਂ ਵੀ ਕਿਤਾਂ ਸਹੇ ਦੀ ਤਰ੍ਹਾਂ ਹੀ ਨਾ ਮਰ ਜਾਈਏ, ਸਹੇ ਦੀ ਤਰ੍ਹਾਂ ਸਾਡੀ ਹਾਲਤ ਬਣ ਗਈ ਹੈ।
ਜੋ ਪਈ तो दाना उन करी सलाह।
जेडे इन्हां दे विच कुछ सियाने सन ਉਹ ਸਿਆਣਿਆਂ ਨੇ ਮਿਲ ਕੇ ਹੁਣ ਆਪਸ ਦੇ ਵਿੱਚ ਸਲਾਹ ਕੀਤੀ ਹੈ।
ਦਿੱਲੀ ਛੱਡ ਅਬ ਬਚਤੇ ਨਾਏ।
ਕਹਿਣ ਲੱਗੇ ਬਾਦਸ਼ਾਹ ਤੁਸੀਂ ਕਹਿੰਦੇ ਹੋ ਕਿ ਆਪਾਂ ਦਿੱਲੀ ਛੱਡ ਕੇ ਦੌੜ ਜਾਈਏ ਸ਼ਾਇਦ ਬਚ ਜਾਵਾਂਗੇ। ਦਿੱਲੀ ਛੱਡ ਕੇ ਜਾਣ ਦੇ ਨਾਲ ਆਪਾਂ ਜਿਉਂਦੇ ਨਹੀਂ ਰਹਿ ਸਕਦੇ। ਚਾਰੇ ਪਾਸੇ ਗੁਰੂ ਕੇ ਖਾਲਸੇ ਦੀਆਂ ਫੌਜਾਂ ਹਨ, ਉਹ ਸਾਨੂੰ ਬਾਹਰ ਨਿਕਲਦੇ ਫੜ ਕੇ ਮਾਰ ਦੇਣਗੇ, ਖਤਮ ਕਰ ਦੇਣਗੇ। ਦਿੱਲੀ ਛੱਡ ਕੇ ਵੀ ਸਾਡਾ ਖਹਿੜਾ ਨਹੀਂ ਛੁੱਟਣਾ, ਦਿੱਲੀ ਦੇ ਵਿੱਚੋਂ ਜਾ ਕੇ ਵੀ ਅਸੀਂ ਬਚ ਨਹੀਂ ਸਕਦੇ ਹਾਂ।
ਹੈ ਬੇਗਮ ਸਿਮਰੂ ਕੀ ਆਏ।
ਕਹਿਣ ਲੱਗੇ ਸਮਰੂ ਦੀ ਇੱਕ ਬੇਗਮ ਜੋ ਹੈ, ਸਮਰੂ ਦਾ ਜਿਹੜਾ ਅਸਲ ਨਾਮ ਸੀ ਉਹ ਵਾਲਟਲ ਰੀਨਹਾਰਡ ਸੋਮਰ ਸੀ, ਜੋ ਸਮਰੋਹ ਕਰਕੇ ਮਸ਼ਹੂਰ ਹੋਇਆ। ਇਹ ਫਰਾਂਸੀਸੀ ਤੇ ਜਰਮਨ ਮਾਂ ਪਿਓ ਦੇ ਮੇਲ ਤੋਂ ਪੈਦਾ ਹੋਇਆ ਸੀ, ਜੋ ਪਹਿਲਾਂ ਫਰਾਂਸੀਸੀ ਜਹਾਜ਼ੀ ਫੌਜ ਵਿਚ ਤੇ ਪਿੱਛੋਂ ਅੰਗਰੇਜ਼ੀ ਫੌਜ ਵਿਚ ਭਰਤੀ ਹੋਇਆ। ਫਿਰ ਇਹ ਬੰਗਾਲ ਦੇ ਨਵਾਬ ਮੀਰ ਕਾਸਿਮ ਪਾਸ ਨੌਕਰ ਹੋ ਗਿਆ ਅਤੇ 1763 ਈਸਵੀ ਵਿਚ ਪਟਨੇ ਦੇ ਰੈਜੀਡੈਂਟ ਤੇ ਹੋਰ ਕਈ ਅੰਗਰੇਜ਼ਾਂ ਦੀ ਇਸਨੇ ਜਾਣ ਲਈ। ਇਹ ਜਿਹੜਾ ਸਮਰੋਹ ਸੀ ਇਹ ਫਾਰਸੀ ਦਾ ਵੀ ਵਿਦਵਾਨ ਸੀ। ਮੇਰਠ ਦੇ ਨੇੜੇ ਸਰਗਨੇ ਵਿਖੇ ਇਸ ਨੇ ਆਪਣੀ ਇੱਕ ਰਿਆਸਤ ਜਿਹੜੀ ਸੀ ਉਹ ਕਾਇਮ ਕਰ ਲਈ। ਇਸ ਦਾ ਜਿਹੜਾ ਦੇਹਾਂਤ ਸੀ ਉਹ 1778 ਈਸਵੀ ਦੇ ਵਿੱਚ ਹੋਇਆ। ਬੇਗਮ ਸਮਰੋਹ ਲੁਤਫ ਅਲੀ ਖਾਨ ਦੀ ਪੁੱਤਰੀ ਸੀ ਤੇ ਉਸਦਾ ਅਸਲ ਨਾਮ ਜ਼ੇਬੁਨਿਜ਼ਾ ਸੀ। ਇਸ ਦੀ ਸ਼ਾਦੀ ਸਮਰੋਹ ਦੇ ਨਾਲ 1765 ਈਸਵੀ ਵਿੱਚ ਹੋਈ ਤੇ ਪਤੀ ਦੀ ਮੌਤ ਤੋਂ ਪਿੱਛੋਂ ਜਿਹੜੀ ਰਿਆਸਤ ਸੀ ਉਹਦਾ ਕੰਮ ਕਾਰ ਇਸਨੇ ਚੰਗੀ ਤਰ੍ਹਾਂ ਸੰਭਾਲਿਆ ਸਮਰੂ ਦੀ ਬੇਗਮ ਨੇ। ਤੇ 1805 ਈਸਵੀ ਵਿਚ ਅੰਗਰੇਜ਼ਾਂ ਦੇ ਅਧੀਨ ਹੋ ਕੇ ਰਾਜ ਕਰਨ ਲੱਗੀ ਤੇ ਇਸਨੇ ਸਰਦਾਰ ਬੰਗੇਲ ਸਿੰਘ ਕਰੋੜ ਸਿੰਘੀਆ ਜਿਹੜਾ ਮਿਸਲ ਦਾ ਮੁਖੀ ਸੀ ਉਸ ਨੂੰ ਆਪਣਾ ਭਰਾ ਬਣਾਇਆ ਹੋਇਆ ਸੀ ਤੇ ਇਸ ਕਰਕੇ ਬਘੇਲ ਸਿੰਘ ਨੂੰ ਆਪਣਾ ਇਹ ਧਰਮ ਦਾ ਭਰਾ ਮੰਨਦੇ ਸੀ।
ਅਬ ਉਸ ਕੀ ਪੁੱਛ ਲਿਓ ਸਲਾਏ।
ਸਿਆਣੇ ਸਨ ਉਹ ਕਹਿਣ ਲੱਗੇ ਬਾਦਸ਼ਾਹ ਦਿੱਲੀ ਛੱਡ ਕੇ ਵੀ ਜਾਨ ਨਹੀਂ ਬਚਣੀ। ਇੱਥੇ ਇੱਕ ਬੇਗਮ ਰਹਿੰਦੀ ਹੈ, ਸਮਰੋਹ ਦੇ ਜਿਹੜੇ ਘਰ ਵਾਲੀ ਬੇਗਮ ਹੈ ਉਹ ਦਿੱਲੀ ਦੇ ਵਿੱਚ ਨਿਵਾਸ ਕਰਦੀ ਹੈ ਤੇ ਉਹ ਬੜੀ ਸਿਆਣੀ ਵੀ ਹੈ। ਆਪਾਂ ਉਸ ਨੂੰ ਕੋਲ ਬੁਲਾ ਕੇ ਉਹਦੀ ਸਲਾਹ ਲੈਣਾ ਕਰੀਏ।
ਸੋ ਤੁਰਤ ਲਈ ਸ਼ਾਹ ਬੁਲਾਏ।
ਹੁਣ ਜਦੋਂ ਸਾਹਮਣੇ ਮੌਤ ਨਜ਼ਰ ਆਉਂਦੀ ਹੋਵੇ ਤੇ ਬੰਦਾ ਹਰ ਤਰੀਕੇ ਨਾਲ ਸੋਚਦਾ ਕਿ ਜਲਦੀ ਮੈਂ ਕੋਈ ਉਪਾਅ ਕਰ ਲਾਂ। ਹੁਣ ਇਸਨੇ ਬੜੀ ਛੇਤੀ ਦੇ ਨਾਲ ਤੁਰਤ ਉਸ ਬੇਗਮ ਨੂੰ ਆਪਣੇ ਕੋਲ ਬਣਾਉਣ ਵਾਸਤੇ ਸੱਦਾ ਭੇਜਿਆ ਹੈ।
ਸਭ ਦੀਨੀ ਉਸ ਬਾਤ ਸੁਣਾਏ।
ਹੁਣ ਬਾਦਸ਼ਾਹ ਦਾ ਜਦੋਂ ਸੱਦਾ ਪ੍ਰਾਪਤ ਹੋਇਆ ਇਸ ਬੇਗਮ ਨੂੰ ਤੇ ਬਾਦਸ਼ਾਹ ਦਾ ਸੱਦਾ ਸੁਣਦਿਆਂ ਸਾਰ ਇਹ ਬੇਗਮ ਬਾਦਸ਼ਾਹ ਦੇ ਕੋਲ ਪਹੁੰਚੀ ਤੇ ਜਦੋਂ ਬਾਦਸ਼ਾਹ ਦੇ ਕੋਲ ਆਏ ਇਸ ਬਾਦਸ਼ਾਹ ਨੇ ਸਾਰੀ ਜਿਹੜੀ ਗੱਲ ਸੀ ਉਸ ਬੇਗਮ ਨੂੰ ਦੱਸਣਾ ਕੀਤੀ ਹੈ।
ਸੁਣ ਕਰ ਬੇਗਮ ਸੀਸ ਹਿਲਾਇਆ।
ਹੁਣ ਇਹ ਸਮਰੋਹ ਦੇ ਜਿਹੜੇ ਬੇਗਮ ਸੀ ਇਹਨੇ ਸਾਰੀ ਗੱਲ ਬਾਦਸ਼ਾਹ ਦੀ ਬੜੇ ਧਿਆਨ ਦੇ ਨਾਲ ਸੁਣੀ ਤੇ ਧਿਆਨ ਦੇ ਨਾਲ ਸੁਣ ਕੇ ਸਾਰੀ ਗੱਲ ਇਹਨੇ ਆਪਣਾ ਸਿਰ ਹਿਲਾਇਆ ਹੈ।
ਬੁਰਾ ਵਕਤ ਕਹਿ ਬੇਗਮ ਸੁਣਾਇਆ।
ਕਹਿਣ ਲੱਗੀ ਬਾਦਸ਼ਾਹ ਨੂੰ, ਦਿੱਲੀ ਦੇ ਬਾਦਸ਼ਾਹ ਨੂੰ ਕਹਿੰਦੀ ਹੈ ਬੇਗਮ ਕਿ ਬੁਰਾ ਵਕਤ ਹੁਣ ਤੁਹਾਡੇ ਉੱਪਰ ਆਣ ਪਿਆ ਹੈ।
ਦੋਹਰਾ ਤੋ ਬੇਗਮ ਐਸੇ ਕਈ ਛੋਡੀਏ ਨਾਏ ਉਪਾਏ।
ਬੇਗਮ ਕਹਿਣ ਲੱਗੀ ਹੁਣ ਸਮਾਂ ਜਿਹੜਾ ਤੁਹਾਡੇ ਲਈ ਬਹੁਤ ਮਾੜਾ ਹੈ, ਬੁਰਾ ਵਕਤ ਹੈ ਇਸ ਵਕਤ, ਕਿਉਂਕਿ ਗੁਰੂ ਕੇ ਖਾਲਸੇ ਨੇ ਚਾਰੇ ਪਾਸੋਂ ਘੇਰ ਲਿਆ ਤੁਹਾਨੂੰ ਤੇ ਜਿਹੜੇ ਤੁਸੀਂ ਉਨ੍ਹਾਂ ਤੇ ਜ਼ੁਲਮ ਕੀਤੇ ਹਨ ਉਹ ਜ਼ਰੂਰ ਬਦਲਾ ਲੈਣਗੇ, ਪਰ ਹੁਣ ਤੁਸੀਂ ਉਪਾਅ ਨਾ ਛੱਡੋ। ਜੇ ਤੁਸੀਂ ਖਾਲਸੇ ਦੇ ਕੋਲੋਂ ਬਚਣਾ ਚਾਹੁੰਦੇ ਹੋ ਤੇ ਉਪਾਅ ਕਰਨਾ ਨਾ ਛੱਡੋ, ਉਪਾਅ ਜਾਰੀ ਰੱਖੋ।
ਸਾਮ ਦਾਮ ਦੰਡ ਭੇਦ ਕੈ ਬਨੇ ਸੋਲਿਓ ਬਨਾਏ।
ਜਿਹੜੇ ਜੰਗ ਦੇ ਚਾਰ ਭੇਦ ਹਨ, ਸਾਮ ਦਾਮ ਦੰਡ ਭੇਦ, ਇਨ੍ਹਾਂ ਚਾਰਾਂ ਦੇ ਵਿੱਚੋਂ ਕੋਈ ਵੀ ਵਰਤ ਲਓ, ਕਿਸੇ ਨਾ ਕਿਸੇ ਤਰੀਕੇ ਦੇ ਨਾਲ ਵਰਤ ਕੇ ਖਾਲਸੇ ਦੇ ਨਾਲ ਆਪਣੀ ਗੱਲ ਬਣਾ ਲਓ, ਉਨ੍ਹਾਂ ਦੇ ਨਾਲ ਸੰਧੀ ਤੁਹਾਡੀ ਹੋ ਜਾਵੇ ਤਾਂ ਤੁਹਾਡੀ ਜਾਨ ਬਚ ਸਕਦੀ ਹੈ।
ਜੋ ਪਈ ਹੈ ਸਿੰਘਨ ਮਦ ਬਹੁ ਸਰਦਾਰ।
ਸਿੰਘਾਂ ਦੇ ਵਿੱਚ ਬੜੇ ਬੜੇ ਸਿਆਣੇ ਸਰਦਾਰ ਹਨ, ਤੁਸੀਂ ਉਨ੍ਹਾਂ ਸਰਦਾਰਾਂ ਦੇ ਨਾਲ ਆਪਣਾ ਰਾਬਤਾ ਕਾਇਮ ਕਰੋ, ਉਨ੍ਹਾਂ ਦੇ ਨਾਲ ਮਿਲ ਕੇ ਆਪਣੀ ਗੱਲ ਕਰਨਾ ਕਰੋ।
ਲਿਓ ਕਿਸੂ ਇਸੋ ਬਾਤ ਵਿਚਾਰ।
ਕਿਸੇ ਸਿਆਣੇ ਸਰਦਾਰ ਦੇ ਨਾਲ ਮਿਲ ਕੇ ਸਾਰੀ ਗੱਲ ਦੀ ਵਿਚਾਰ ਕਰ ਲਵੋ, ਸਿਆਣੇ ਸਰਦਾਰ ਨੂੰ ਮਿਲ ਕੇ ਤੁਹਾਡਾ ਇਹ ਮਸਲਾ ਹੱਲ ਹੋ ਸਕਦਾ ਹੈ।
ਸ਼ਾਹ ਕਈ ਹਮ ਪਤੇ ਆਵੇ ਨਾਈ।
ਹੁਣ ਬਾਦਸ਼ਾਹ ਡਰਿਆ ਬਹੁਤ ਸੀ, ਕਹਿਣ ਲੱਗਾ ਬੇਗਮ ਤੁਸੀਂ ਕਹਿੰਦੇ ਹੋ ਕਿ ਕਿਸੇ ਸਰਦਾਰ ਦੇ ਨਾਲ ਮਿਲ ਕੇ ਮੈਂ ਗੱਲ ਕਰ ਲਵਾਂ, ਪਰ ਮੈਨੂੰ ਭਰੋਸਾ ਨਹੀਂ, ਮੈਨੂੰ ਵਿਸ਼ਵਾਸ ਨਹੀਂ, ਵਿਸਾਹ ਨਹੀਂ ਕਿ ਮੈਂ ਕਿਸੇ ਸਰਦਾਰ ਦੇ ਨਾਲ ਗੱਲ ਕਰਾਂ, ਉਹਦੇ ਨਾਲ ਰਾਬਤਾ ਬਣਾਵਾਂ ਕਿ ਉਹ ਮੈਨੂੰ ਜਿਉਂਦਿਆਂ ਛੱਡੇਗਾ। ਇਹ ਹੁਣ ਨੀਤੀ ਤਾਂ ਇਨ੍ਹਾਂ ਦੀ ਸੀ ਤੁਰਕਾਂ ਦੀ, ਕਿਉਂਕਿ ਜੈਸੀ ਬੰਦੇ ਦੀ ਸੋਚ ਹੁੰਦੀ ਹੈ, ਜਿਵੇਂ ਦਾ ਬੰਦਾ ਆਪ ਹੁੰਦਾ ਉਹਦੀ ਸੋਚ ਵੀ ਇੱਦਾਂ ਹੁੰਦੀ ਹੈ ਕਿ ਸ਼ਾਇਦ ਅਗਲਾ ਵੀ ਉਦਾਂ ਦਾ ਹੀ ਹੋਵੇਗਾ। ਗੁਰੂ ਕੇ ਖਾਲਸੇ ਦਾ ਇਹ ਸੁਭਾਅ ਨਹੀਂ ਕਿ ਜਿਹੜਾ ਗੁਰੂ ਕੇ ਖਾਲਸੇ ਦੀ ਸ਼ਰਨ ਵਿੱਚ ਆ ਗਿਆ ਖਾਲਸਾ ਉਹਦੇ ਤੇ ਵਾਰ ਕਰੇ। ਹੁਣ ਨੀਤੀ ਤਾਂ ਇਹ ਰੱਖਦੇ ਸਨ ਐਸੀ ਕਿ ਜੇਕਰ ਕੋਈ ਇਹਨਾਂ ਦੀ ਸ਼ਰਨ ਵਿੱਚ ਆ ਜਾਂਦਾ ਤਾਂ ਇਹ ਬਖਸ਼ਦੇ ਨਹੀਂ ਸਨ। ਕਹਿਣ ਲੱਗਾ ਕਿ ਮੇਰੇ ਮਨ ਦੇ ਵਿੱਚ ਡਰ ਹੈ, ਮੈਨੂੰ ਵਿਸਾਹ ਨਹੀਂ ਕਿ ਕਿਤੇ ਮੈਂ ਜਦੋਂ ਉਹਨਾਂ ਨਾਲ ਗੱਲਬਾਤ ਕਰਾਂ ਤੇ ਮੈਨੂੰ ਉਹ ਮਾਰ ਹੀ ਨਾ ਦੇਣ।
ਮਤ ਮਾਰੇ ਹਮ ਦਗੋ ਕਮਾਈ।
ਕਿਤੇ ਮੇਰੇ ਨਾਲ ਦਗਾ ਕਰਕੇ ਮੈਨੂੰ ਕੋਲ ਬੁਲਾ ਕੇ ਮੈਨੂੰ ਖਤਮ ਨਾ ਕਰ ਦੇਣ।
ਕਹਿ ਬੇਗਮ ਸਭ ਇੱਕ ਸਰ ਨਾਈ।
ਬੇਗਮ ਬੜੀ ਸਿਆਣੀ ਸੀ, ਇਹ ਜਾਣਦੀ ਸੀ ਕਿਉਂਕਿ ਭਾਈ ਬਘੇਲ ਸਿੰਘ ਇਹਨੇ ਆਪਣਾ ਧਰਮ ਦਾ ਭਰਾ ਬਣਾਇਆ ਹੋਇਆ ਸੀ ਭਾਈ ਬਘੇਲ ਸਿੰਘ ਨੂੰ, ਇਸ ਕਰਕੇ ਖਾਲਸੇ ਦੇ ਨਾਲ ਇਹਦੇ ਮੇਲ ਮਿਲਾਪ ਹੁੰਦਾ ਰਹਿੰਦਾ ਸੀ। ਇਹ ਕਹਿਣ ਲੱਗੀ ਕਿ ਨਹੀਂ, ਤੇਰੇ ਮਨ ਦਾ ਬਾਦਸ਼ਾਹ ਇਹ ਡਰ ਹੈ, ਸਿੰਘਾਂ ਦੇ ਵਿੱਚ ਬੜੇ ਬੜੇ ਸਿਆਣੇ ਸਰਦਾਰ ਹਨ, ਬੜੇ ਸੂਝਵਾਨ ਹਨ, ਸਾਰੇ ਇੱਕ ਸਾਰ ਨਹੀਂ ਹੋਇਆ ਕਰਦੇ, ਤੂੰ ਕਿਸੇ ਦੇ ਨਾਲ ਜਰੂਰ ਆਪਣਾ ਜਿਹੜਾ ਮਿਲਾਪ ਕਰ ਲੈ।
ਹਮ ਦੇਖੇ ਸਭ ਹੀ ਪਤਿਆਈ।
ਮੈਂ ਸਾਰਿਆਂ ਨੂੰ ਪਤਿਆ ਕੇ ਵੇਖਿਆ, ਕਿਉਂਕਿ ਬਘੇਲ ਸਿੰਘ ਮੇਰਾ ਭਰਾ ਹੈ, ਅਕਸਰ ਮੈਂ ਉਨ੍ਹਾਂ ਦੇ ਨਾਲ ਮਿਲਦੇ ਰਹਿੰਦੇ ਹਾਂ ਤੇ ਮੇਰਾ ਮੇਲ ਮਿਲਾਪ ਹੋਣ ਕਰਕੇ ਮੈਂ ਸਿੰਘਾਂ ਨੂੰ ਦੇਖਿਆ। ਸਿੰਘਾਂ ਦਾ ਐਸਾ ਸੁਭਾਅ ਨਹੀਂ ਕਿ ਉਨ੍ਹਾਂ ਦੀ ਸ਼ਰਨ ਵਿੱਚ ਕੋਈ ਚਲਾ ਜਾਵੇ ਤੇ ਉਹਨੂੰ ਦੰਡ ਦੇਣ। ਉਹ ਐਸੇ ਬਖਸ਼ਿੰਦ ਹਨ, ਸ਼ਰਨ ਦੇ ਵਿੱਚ ਆਏ ਨੂੰ ਬਖਸ਼ ਦਿੰਦੇ ਹਨ, ਮੁਆਫ਼ ਕਰ ਦਿੰਦੇ ਹਨ, ਇਸ ਕਰਕੇ ਸਾਰੇ ਇੱਕ ਸਾਰ ਨਹੀਂ ਹੋਇਆ ਕਰਦੇ।
ਬਘੇਲ ਸਿੰਘ ਮੈਂ ਬਣਾਇਓ ਭਾਈ।
ਭਾਈ ਬਘੇਲ ਸਿੰਘ ਜਿਹੜਾ ਮਿਸਲ ਕਰੋੜੀ ਇਹਦਾ ਸਰਦਾਰ ਹੈ ਮਿਸਲ ਦਾ, ਇਹਦਾ ਉਸ ਨੂੰ ਮੈਂ ਆਪਣਾ ਧਰਮ ਦਾ ਭਰਾ ਬਣਾਇਆ ਹੋਇਆ ਹੈ।
ਤੁਮਰੀ ਬਾਹਾਂ ਦਿਓ ਤਿਸੇ ਫੜਾਈ।
ਹੁਣ ਜਦੋਂ ਬਹੁਤਾ ਹੀ ਤਰਲਾ ਲਿਆ ਬਾਦਸ਼ਾਹ ਨੇ ਬੇਗਮ ਦੇ ਕੋਲ ਕਿ ਕੋਈ ਨਾ ਕੋਈ ਜੁਗਤ ਤੁਸੀਂ ਵਰਤੋ, ਮੇਰਾ ਮਿਲਾਪ ਕਰਵਾ ਦੇਵੋ, ਤਾਂ ਹੁਣ ਇਹ ਬੇਗਮ ਕਹਿਣ ਲੱਗੀ ਕਿ ਬਾਦਸ਼ਾਹ ਜਿਹੜਾ ਮੈਂ ਆਪਣਾ ਧਰਮ ਦਾ ਭਰਾ ਬਣਾਇਆ ਭਾਈ ਬਘੇਲ ਸਿੰਘ, ਉਹਨੂੰ ਬੁਲਾ ਕੇ ਮੈਂ ਤੇਰੀ ਬਾਹ ਉਹਦੇ ਹੱਥ ਵਿੱਚ ਫੜਾ ਦਿੰਦੀ ਹਾਂ।
ਸ਼ਾਹ ਕਈ ਅਬ ਦੇਰ ਮਤ ਕਰੋ।
ਹੁਣ ਬਾਦਸ਼ਾਹ ਬੜਾ ਕਾਹਲਾ ਸੀ ਕਿ ਕਿਤੇ ਸਿੰਘ ਦਿੱਲੀ ਦੇ ਵਿੱਚ ਧਾ ਕੇ ਨਾ ਆ ਜਾਣ, ਪ੍ਰਵੇਸ਼ ਕਰ ਜਾਣ, ਫਿਰ ਸਮਾਂ ਹੱਥੋਂ ਲੰਘ ਗਿਆ ਤੇ ਹੱਥ ਨਹੀਂ ਆਉਣਾ। ਬੇਗਮ ਨੂੰ ਕਹਿਣ ਲੱਗਾ ਕਿ ਬੇਗਮ ਸਾਹਿਬਾ ਹੁਣ ਤੁਸੀਂ ਦੇਰੀ ਨਾ ਕਰੋ, ਹੁਣ ਛੇਤੀ ਦੇ ਨਾਲ ਇਹ ਸਾਰਾ ਕਾਰਜ ਜਿਹੜਾ ਕਰ ਦੇਵੋ। ਭਾਈ ਬਘੇਲ ਸਿੰਘ ਨੂੰ ਬੁਲਾਉਣ ਵਾਲਾ, ਉਹਨਾਂ ਨੂੰ ਬੁਲਾਉਣ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਦੇਰੀ ਨਾ ਕਰੋ।
ਹਮਰੀ ਬਾਹਾਂ ਅਬ ਉਸ ਹੱਥ ਧਰੋ।
ਕਹਿਣ ਲੱਗਾ ਕਿ ਹੁਣ ਮੇਰੇ ਬਾਹ ਭਾਈ ਬਘੇਲ ਸਿੰਘ ਦੇ ਹੱਥ ਵਿੱਚ ਫੜਾ ਦੇ, ਤਾਂ ਸਾਡੀ ਜਾਨ ਬਚ ਸਕਦੀ ਹੈ। ਹੁਣ ਇਹ ਕਾਰਜ ਛੇਤੀ ਕਰ ਦੇ।
ਤੋ ਬੇਗਮ ਤੁਰਤ ਕੱਲੇ ਵਕੀਲ,
ਹੁਣ ਬੇਗਮ ਨੇ ਉਸੇ ਵਕਤ ਆਪਣੇ ਜਿਹੜੇ ਵਕੀਲ ਸਨ ਉਹ ਭਾਈ ਬਘੇਲ ਸਿੰਘ ਵੱਲ ਭੇਜਣਾ ਕੀਤੇ ਹਨ।
ਲੈ ਲੈ ਪਾਲਕਣ ਉਹ ਬੜ ਫੀਲ,
ਹੁਣ ਜਦੋਂ ਬੇਗਮ ਨੇ ਭਾਈ ਬਘੇਲ ਸਿੰਘ ਨੂੰ ਬੁਲਾਉਣ ਵਾਸਤੇ ਵਕੀਲਾਂ ਨੂੰ ਭੇਜਿਆ ਤੇ ਵਕੀਲਾਂ ਨੂੰ ਕਿਹਾ ਕਿ ਸੋਨੇ ਦੀਆਂ ਪਾਲਕੀਆਂ ਲੈ ਕੇ ਸੋਹਣੇ ਹਾਥੀ ਉਹਨਾਂ ਨੂੰ ਚੰਗੀ ਤਰ੍ਹਾਂ ਸ਼ਿੰਗਾਰ ਕੇ ਉਹ ਲੈ ਕੇ ਜਾਵੋ, ਫਿਰ ਸਤਿਕਾਰ ਦੇ ਨਾਲ ਭਾਈ ਬਘੇਲ ਸਿੰਘ ਨੂੰ ਲੈ ਕੇ ਆਵੋ।
ਜਾਏ ਬਘੇਲ ਸਿੰਘ ਜੀ ਲਿਆਏ,
ਹੁਣ ਇਹ ਵਕੀਲ ਬੇਗਮ ਦਾ ਹੁਕਮ ਪਾ ਕੇ ਉਸੇ ਵਕਤ ਇਹਨਾਂ ਨੇ ਸੋਨੇ ਦੀਆਂ ਪਾਲਕੀਆਂ ਲਈਆਂ, ਹਾਥੀ ਲਏ, ਉਹਨਾਂ ਉੱਤੇ ਉਹਨਾਂ ਹਾਥੀਆਂ ਨੂੰ ਚੰਗੀ ਤਰ੍ਹਾਂ ਸ਼ਿੰਗਾਰਿਆ। ਸ਼ਿੰਗਾਰ ਕੇ ਉਹ ਹਾਥੀ ਜਿਹੜੇ ਲੈ ਕੇ ਹੁਣ ਭਾਈ ਬਘੇਲ ਸਿੰਘ ਦੇ ਕੋਲ ਪਹੁੰਚੇ ਤੇ ਆ ਕੇ ਜਿਹੜਾ ਬੇਗਮ ਦਾ ਸੁਨੇਹਾ ਸੀ ਉਹ ਦੇਣਾ ਕੀਤਾ ਕਿ ਸਮਰੋਹ ਦੇ ਬੇਗਮ ਨੇ ਆਪ ਜੀ ਨੂੰ ਯਾਦ ਕੀਤਾ, ਆਪ ਜੀ ਨੂੰ ਦਿੱਲੀ ਸ਼ਹਿਰ ਵਿਖੇ ਬੁਲਾਇਆ, ਹੁਣ ਆ ਕੇ ਭਾਈ ਬਘੇਲ ਸਿੰਘ ਜੀ ਨੂੰ ਅਦਬ ਸਤਿਕਾਰ ਦੇ ਨਾਲ ਲਿਜਾਣਾ ਕੀਤਾ ਹੈ।
ਦਿੱਲੀ ਦੇ ਡੇਰੇ ਕਰਵਾਏ,
ਹੁਣ ਭਾਈ ਬਘੇਲ ਸਿੰਘ ਜੀ ਜਦੋਂ ਦਿੱਲੀ ਸ਼ਹਿਰ ਦੇ ਵਿੱਚ ਪਹੁੰਚੇ ਹਨ ਤੇ ਸ਼ਹਿਰ ਦੇ ਵਿੱਚ ਭਾਈ ਬਘੇਲ ਸਿੰਘ ਦਾ ਡੇਰਾ ਕਰਵਾਇਆ ਹੈ।
ਤੋ ਬੇਗਮ ਸਿੰਘ ਜੀ ਪੈ ਆਏ,
ਜਦੋਂ ਇਹਨਾਂ ਵਕੀਲਾਂ ਨੇ ਭਾਈ ਬਘੇਲ ਸਿੰਘ ਦਾ ਡੇਰਾ ਕਰਵਾ ਦਿੱਤਾ ਤੇ ਹੁਣ ਬੇਗਮ ਜਿਹੜੀ ਸੀ ਉਹ ਚੱਲ ਕੇ ਭਾਈ ਬਘੇਲ ਸਿੰਘ ਜੀ ਦੇ ਕੋਲ ਆਈ ਹੈ।
ਦਈ ਛਿਆਨੀ ਪਾਤਸ਼ਾਹ ਲਿਖਾਏ,
ਇਸ ਬੇਗਮ ਨੇ ਬਾਦਸ਼ਾਹ ਨੂੰ ਵੀ ਉੱਥੇ ਬੁਲਾ ਲਿਆ। ਉੱਥੇ ਬੁਲਾ ਕੇ ਜਿਹੜੀ ਬਾਦਸ਼ਾਹ ਦੀ ਬਾਂਹ ਸੀ ਉਹ ਭਾਈ ਬਘੇਲ ਸਿੰਘ ਦੇ ਹੱਥ ਫੜਾ ਦਿੱਤੀ, ਭਾਵ ਸੁਲਾਹ ਕਰਾ ਦਿੱਤੀ ਤੇ ਇਹ ਵੀ ਲਿਖਾ ਦਿੱਤਾ ਕਿ ਜਿਹੜਾ ਸ਼ਾਹੀ ਖਜ਼ਾਨਾ ਹੈ, ਸ਼ਾਹੀ ਖਜ਼ਾਨੇ ਮੰਨੋ 16 ਆਨੇ, 16 ਆਨਿਆਂ ਦੇ ਵਿੱਚੋਂ 10 ਆਨੇ ਸਰਕਾਰੀ ਖਜ਼ਾਨੇ ਦੇ ਤੇ 6 ਆਨੇ ਗੁਰੂ ਕੇ ਖਾਲਸੇ ਦੇ। ਇਹ ਜਿਹੜੀ ਮਾਇਆ ਹੈ ਸਰਕਾਰੀ ਖਜ਼ਾਨੇ ਦੇ ਵਿੱਚੋਂ ਬਾਦਸ਼ਾਹ ਗੁਰੂ ਕੇ ਖਾਲਸੇ ਨੂੰ ਦੇਵੇਗਾ। ਇਸ ਪ੍ਰਕਾਰ ਦੇ ਨਾਲ ਇਹ ਸਾਰੀਆਂ ਜਿਹੜੀਆਂ ਸ਼ਰਤਾਂ ਸਨ ਉਹ ਲਿਖਵਾ ਦਿੱਤੀਆਂ ਹਨ।
ਦੋਹਰਾ ਕਸਮ ਨੇਮ ਦੋ ਔਰ ਤੇ ਬੇਗਮ ਦੇ ਕਰਾਏ,
ਹੁਣ ਬਾਦਸ਼ਾਹ ਨੂੰ ਵੀ ਬੇਗਮ ਨੇ ਕਿਹਾ ਕਿ ਤੂੰ ਆਪਣੇ ਖੁਦਾ ਦੀ ਖਸਮ ਖਾ ਕਿ ਤੂੰ ਕਿਸੇ ਵੀ ਤਰ੍ਹਾਂ ਖਾਲਸੇ ਦੇ ਨਾਲ ਨਹੀਂ ਅੜੇਗਾ, ਖਾਲਸੇ ਦੇ ਨਾਲ ਝਗੜੇ ਵਿੱਚ ਨਹੀਂ ਪਵੇਗਾ। ਇਹ ਜਿਹੜੀਆਂ ਸ਼ਰਤਾਂ ਤੂੰ ਅੱਜ ਤੈਅ ਕਰ ਲਈਆਂ ਗੁਰੂ ਕੇ ਖਾਲਸੇ ਦੇ ਨਾਲ, ਇਹਨਾਂ ਸ਼ਰਤਾਂ ਤੋਂ ਮੁਕਰੇਗਾ ਨਹੀਂ। ਇਸ ਪ੍ਰਕਾਰ ਦੇ ਨਾਲ ਕਸਮ ਕਰਵਾ ਕੇ ਦੋਹਾਂ ਦੀ ਸੁਲਾ ਸਫਾਈ ਬੇਗਮ ਨੇ ਕਰਵਾਈ ਹੈ।
ਡੇਰੇ ਸੱਤ ਚੜਾਵਣੇ ਸਿੰਘ ਜੀ ਲਏ ਲਿਖਾਏ,
ਹੁਣ ਇੱਥੇ ਹੀ ਭਾਈ ਬਘੇਲ ਸਿੰਘ ਨੇ ਵੇਖ ਲਿਆ ਕਿ ਹੁਣ ਇਹ ਬਾਦਸ਼ਾਹ ਅੱਜ ਕਾਬੂ ਦੇ ਵਿੱਚ ਆ ਗਿਆ ਤੇ ਉੱਥੇ 7 ਅਸਥਾਨ ਸਨ। ਇੱਕ ਤਾਂ ਜਦੋਂ ਮਾਤਾ ਸੁੰਦਰੀ ਜੀ, ਮਾਤਾ ਸਾਹਿਬ ਕੌਰ ਜੀ ਭਾਈ ਮਨੀ ਸਿੰਘ ਦੇ ਨਾਲ ਸਰਸਾ ਨਦੀ ਤੋਂ ਵਿਛੜ ਕੇ ਦਿੱਲੀ ਪਹੁੰਚੇ, ਜਿੱਥੇ ਉਨ੍ਹਾਂ ਨੇ ਨਿਵਾਸ ਕੀਤਾ ਉਹ ਸਥਾਨ ਸੀ। ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ 2 ਸਥਾਨ ਸਨ, ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ ਜਿਹੜੇ ਸਥਾਨ ਸਨ। ਇਹ ਜਿਹੜੇ 7 ਅਸਥਾਨ ਸਨ ਇਨ੍ਹਾਂ ਦੇ 7 ਅਸਥਾਨਾਂ ਦੇ ਉੱਤੇ ਇਹ ਡੇਰੇ ਜਿਹੜੇ ਬਣਵਾਉਣ ਵਾਸਤੇ, ਜਿਹੜੇ ਨਿਸ਼ਾਨ ਸਾਹਿਬ ਚੜਾਉਣ ਵਾਸਤੇ ਇਹ ਸਾਰੀ ਜਿਹੜੀ ਗੱਲ ਸੀ, ਸ਼ਰਤ ਸੀ, ਭਾਈ ਬਘੇਲ ਸਿੰਘ ਨੇ ਉਹ ਵੀ ਬਾਦਸ਼ਾਹ ਦੇ ਕੋਲੋਂ ਲਿਖਵਾ ਲਏ ਕਿ ਤੂੰ ਕਿਸੇ ਪ੍ਰਕਾਰ ਦੀ ਵੀ ਵਿੱਚ ਐਸੀ ਕੋਈ ਅੜਚਣ ਖੜੀ ਨਹੀਂ ਕਰੇਗਾ, ਤੂੰ ਵਿਰੋਧ ਨਹੀਂ ਕਰੇਗਾ, ਗੁਰੂ ਕਾ ਖਾਲਸਾ ਇੱਥੇ ਗੁਰੂ ਕੀ ਯਾਦਗਾਰ ਕਾਇਮ ਕਰੇਗਾ, ਗੁਰਦੁਆਰੇ ਬਣਾਵੇਗਾ।
ਸਿੰਘ ਜੀ ਕੋ ਪਾਤਸ਼ਾਹ ਨੇ ਕਲਿਓ ਅਸ ਅਖਵਾਏ,
ਹੁਣ ਇਸ ਪ੍ਰਕਾਰ ਦੇ ਨਾਲ ਸਾਰੀਆਂ ਸ਼ਰਤਾਂ ਜਿਹੜੀਆਂ ਸਨ ਦਿੱਲੀ ਦੇ ਬਾਦਸ਼ਾਹ ਕੋਲੋਂ ਭਾਈ ਬਘੇਲ ਸਿੰਘ ਨੇ ਲਿਖਵਾ ਲਈਆਂ, ਲਿਖਵਾ ਕੇ ਇਸ ਪ੍ਰਕਾਰ ਦੇ ਨਾਲ ਉਸ ਨੂੰ ਭੇਜਣਾ ਕੀਤਾ ਹੈ।
ਮੋੜੋ ਪਾਛੇ ਦਲ ਕਿਵੇਂ ਹੋਏ ਨਿਜ ਦੇਸ਼ ਬਚਾਏ।
ਬਾਦਸ਼ਾਹ ਨੇ ਸਾਰੀਆਂ ਗੱਲਾਂ ਭਾਈ ਬਘੇਲ ਸਿੰਘ ਦੀਆਂ ਮੰਨ ਲਈਆਂ। ਕਹਿਣ ਲੱਗਾ ਭਾਈ ਬਘੇਲ ਸਿੰਘ ਜੀ, ਜਿਵੇਂ ਗੁਰੂ ਕਾ ਖਾਲਸਾ ਚਾਹੇ, ਸਰਕਾਰੀ ਖਜ਼ਾਨੇ ਦੇ ਵਿੱਚੋਂ ਜਿਤਨੀ ਮਾਇਆ ਅੱਜ ਨੀਅਤ ਹੋ ਗਈ ਹੈ, ਵੱਡਾ ਹਿੱਸਾ ਹੈ, ਇਹ ਗੁਰੂ ਕੇ ਖਾਲਸੇ ਨੂੰ ਅਸੀਂ ਪਹੁੰਚਦਾ ਕਰਾਂਗੇ। ਤੇ ਗੁਰੂ ਕਾ ਖਾਲਸਾ ਜਿੱਥੇ ਗੁਰੂ ਸਾਹਿਬਾਨ ਦੇ ਅਸਥਾਨ ਬਣਾਉਣਾ ਚਾਹੁੰਦਾ ਉਹ ਅਸਥਾਨ ਬਣਾਵੇ, ਅਸੀਂ ਵਿਰੋਧ ਨਹੀਂ ਕਰਾਂਗੇ। ਇਹ ਸਾਰੀਆਂ ਸ਼ਰਤਾਂ ਪ੍ਰਵਾਨ ਕਰਨੀਆਂ। ਤੇ ਕਹਿਣ ਲੱਗਾ ਖਾਲਸਾ ਜੀ, ਹੁਣ ਇੱਕ ਬੇਨਤੀ ਮੇਰੀ ਹੋਰ ਪ੍ਰਵਾਨ ਕਰ ਲਵੋ। ਜਿਹੜਾ ਗੁਰੂ ਕਾ ਖਾਲਸਾ ਦਿੱਲੀ ਦੇ ਆਲੇ ਦੁਆਲੇ ਚਾਰੇ ਪਾਸੇ ਖਿਲ ਰਿਹਾ ਹੋਇਆ, ਲੁੱਟ ਮਾਰ ਕਰ ਰਿਹਾ, ਤੁਰਕਾਂ ਨੂੰ ਮਾਰ ਰਿਹਾ, ਕਿਸੇ ਤਰ੍ਹਾਂ ਉਹਨਾਂ ਨੂੰ ਵਾਪਸ ਮੋੜ ਲਵੋ, ਉਹਨਾਂ ਨੂੰ ਬੁਲਾ ਲਵੋ।
ਜੋ ਪਈ ਬਘੇਲ ਸਿੰਘ ਤੋਂ ਬੇਗਮ ਫੁਰਮਾਇਓ।
ਜਦੋਂ ਇਸ ਪ੍ਰਕਾਰ ਦੇ ਨਾਲ ਇਸ ਬਾਦਸ਼ਾਹ ਨੇ ਕਿਹਾ ਕਿ ਜੋ ਤੁਸੀਂ ਉਹ ਖਾਲਸੇ ਨੂੰ ਵਾਪਸ ਬੁਲਾ ਲਵੋਗੇ ਤੇ ਸਾਡਾ ਦੇਸ਼ ਬਚ ਜਾਵੇਗਾ, ਨਹੀਂ ਤੇ ਉਨ੍ਹਾਂ ਨੇ ਸਾਰਾ ਦੇਸ਼ ਉਜਾੜ ਦੇਣਾ। ਤੇ ਹੁਣ ਬਘੇਲ ਸਿੰਘ ਨੇ ਜਦੋਂ ਬਾਦਸ਼ਾਹ ਦੀ ਇਹ ਗੱਲ ਸੁਣੀ ਤੇ ਸੁਣ ਕੇ ਹੁਣ ਬੇਗਮ ਨੂੰ ਭਾਈ ਬਘੇਲ ਸਿੰਘ ਜੀ ਕਹਿਣ ਲੱਗੇ,
ਰਹਿ ਪਾਤਸ਼ਾਹ ਡੇਰਾ ਬਾਰ ਕਰਾਇਓ।
ਹੁਣ ਬੇਗਮ ਨੂੰ ਕਹਿਣ ਲੱਗੇ ਕਿ ਤੂੰ ਬਾਦਸ਼ਾਹ ਨੂੰ ਕਹਿ ਕੇ ਇਹਦੀਆਂ ਜਿਹੜੀਆਂ ਫੌਜਾਂ ਹਨ ਉਨ੍ਹਾਂ ਦਾ ਦਿੱਲੀ ਸ਼ਹਿਰ ਤੋਂ ਬਾਹਰ ਡੇਰਾ ਕਰਵਾ ਦੇ।
ਮਾੜ ਮੋਟ ਜੋ ਤੁਮਰੇ ਪਾਏ।
ਮਾੜੀ ਮੋਟੀ ਜਿੰਨੀ ਵੀ ਤੁਹਾਡੇ ਕੋਲ ਕੋਈ ਫੌਜ ਹੈ, ਜਿੰਨੀ ਕੁ ਵੀ ਗਿਣਤੀ ਹੈ ਫੌਜ ਦੀ, ਉਹ ਸਾਰੀ ਫੌਜ ਦਾ ਜਿਹੜਾ ਡੇਰਾ ਹੈ ਉਹ ਦਿੱਲੀ ਤੋਂ ਬਾਹਰ ਕਰਵਾ ਦਿਓ। ਬੜੀ ਜੁਗਤ, ਕਿਉਂਕਿ ਭਾਈ ਬਘੇਲ ਸਿੰਘ ਬੜੇ ਸੂਝਵਾਨ, ਬੜੇ ਅਕਲਮੰਦ ਸਨ, ਬੜੇ ਹੁਣ ਤਰੀਕੇ ਦੇ ਨਾਲ ਉਨ੍ਹਾਂ ਨੇ ਗੁਰੂ ਖਾਲਸੇ ਨੂੰ ਵਾਪਸ ਬੁਲਾਉਣਾ ਸੀ। ਕਹਿਣ ਲੱਗੇ ਜਿੰਨੀ ਕੁ ਵੀ ਤੁਹਾਡੇ ਕੋਲ ਫੌਜ ਹੈ ਉਸ ਫੌਜ ਦਾ ਜਿਹੜਾ ਡੇਰਾ ਉਹ ਦਿੱਲੀ ਸ਼ਹਿਰ ਤੋਂ ਬਾਹਰ ਕਰਵਾ ਦੇਵੋ।
ਦੇਹੋ ਬਾਹਰ ਤੂੰ ਝੰਡੋ ਗੱਡਵਾਏ।
ਬਾਹਰ ਫੌਜ ਦਾ ਡੇਰਾ ਕਰਵਾ ਕੇ ਉੱਥੇ ਝੰਡੇ ਜਿਹੜਿਆਂ ਨੂੰ ਗੜਾ ਦਿਓ, ਝੰਡੇ ਉੱਥੇ ਗੱਡ ਦਿੱਤੇ ਜਾਣ, ਫੌਜ ਸਾਰੀ ਸ਼ਹਿਰ ਤੋਂ ਬਾਹਰ ਚੱਲ ਕੇ ਡੇਰਾ ਕਰ ਲਵੇ।
ਸੋ ਬਾਤ ਪਾਤਸ਼ਾਹ ਮੰਨ ਲਈ।
ਹੁਣ ਬਾਦਸ਼ਾਹ ਨੇ ਭਾਈ ਬਘੇਲ ਸਿੰਘ ਦੀ ਕਹੀ ਹੋਈ ਇਹ ਗੱਲ ਜਿਹੜੀ ਹੈ ਉਹ ਮੰਨ ਲਈ ਤੇ ਫੌਜ ਦਾ ਜਿਹੜਾ ਡੇਰਾ ਸੀ ਉਹ ਬਾਹਰ ਕਰਵਾਉਣ ਦੀ ਤਿਆਰੀ ਕੀਤੀ।
ਦੀਨੇ ਝੰਡੇ ਬਾਹਰ ਗੱਡਈ।
ਹੁਣ ਸਾਰੇ ਫੌਜ ਨੇ ਦਿੱਲੀ ਸ਼ਹਿਰ ਦੇ ਵਿੱਚੋਂ ਚੱਲ ਕੇ ਬਾਹਰ ਆ ਕੇ ਡੇਰਾ ਕਰ ਲਿਆ, ਜਿੱਥੇ ਡੇਰਾ ਕੀਤਾ ਉੱਥੇ ਆਪਣੇ ਝੰਡੇ ਗੜ ਦਿੱਤੇ।
ਕੌ ਸਿੰਘ ਜੀ ਹਲਕਾਰੇ ਵੱਲ ਪੰਥ ਕੱਲੇ।
ਹੁਣ ਭਾਈ ਬਘੇਲ ਸਿੰਘ ਜੀ ਨੇ ਜਿੱਥੇ ਜਿੱਥੇ ਵੀ ਖਾਲਸਾ ਪੰਥ ਇਹ ਫੌਜਾਂ ਖਿਲਰੀਆਂ ਹੋਈਆਂ ਸਨ ਅਲੱਗ ਅਲੱਗ ਟੁਕੜੀਆਂ, ਉਹਨਾਂ ਨੂੰ ਬੁਲਾਉਣ ਦੇ ਵਾਸਤੇ ਹਲਕਾਰੇ ਖਾਲਸੇ ਪੰਥ ਵੱਲ ਭੇਜੇ ਹਨ।
ਜਾ ਕਹਿਓ ਪੰਥ ਬਿਖਬਰ ਕਹਾਂ ਤੁਮ ਚਲੇ।
ਇਹਨਾਂ ਹਲਕਾਰਿਆਂ ਨੂੰ ਕਿਹਾ ਕਿ ਤੁਸੀਂ ਜਾ ਕੇ ਉਹਨਾਂ ਨੂੰ ਕਹੋ ਖਾਲਸਾ ਪੰਥ ਨੂੰ ਕਿ ਖਬਰ ਕੀਤਾ ਕਿ ਤੁਸੀਂ ਬਿਨਾਂ ਦੱਸੇ ਪੁੱਛੇ ਕਿੱਧਰ ਨੂੰ ਜਾ ਰਹੇ ਹੋ, ਅਲੱਗ ਅਲੱਗ ਹੋ ਕੇ ਸਾਰੇ ਇਲਾਕੇ ਦੇ ਵਿੱਚ ਵਿਚਰ ਰਹੇ ਹੋ, ਬੇਖਬਰ ਹੋ ਕੇ ਕਿਹੜੇ ਪਾਸੇ ਨੂੰ ਜਾ ਰਹੇ ਹੋ।
ਪਾਤਸ਼ਾਹ ਡੇਰਾ ਬਾਹਰ ਪਾਇਓ।
ਬਾਦਸ਼ਾਹ ਜਿਹੜਾ ਦਿੱਲੀ ਦਾ ਉਹਨੇ ਆਪਣਾ ਫੌਜ ਦਾ ਡੇਰਾ ਬਾਹਰ ਕਰਵਾ ਦਿੱਤਾ ਗੁਰੂ ਕੇ ਖਾਲਸੇ ਦੇ ਨਾਲ ਲੜਨ ਵਾਸਤੇ, ਉਹ ਸਾਰੀ ਫੌਜ ਜਿਹੜੀ ਹੈ ਸ਼ਹਿਰ ਤੋਂ ਬਾਹਰ ਆ ਗਈ ਹੈ। ਇਸ ਕਰਕੇ ਖਾਲਸੇ ਪੰਥ ਨੂੰ ਦੱਸਣਾ ਕੀਤਾ ਕਿ ਬਾਦਸ਼ਾਹ ਦੀ ਫੌਜ ਨੇ ਆਪਣਾ ਡੇਰਾ ਬਾਹਰ ਕਰ ਲਿਆ ਹੈ।
ਬਹੁਤ ਦੱਖਣ ਤੇ ਮਰਹੱਟੋ ਮੰਗਾਇਓ।
ਦੱਖਣ ਦੇ ਇਲਾਕੇ ਤੋਂ ਬੜੇ ਬਾਦਸ਼ਾਹ ਨੇ ਲੜਨ ਵਾਸਤੇ ਮਰਹੱਟਿਆਂ ਦੀ ਫੌਜ ਬੁਲਾਈ ਹੈ। ਇਹ ਇੱਕ ਜੁਗਤ ਸੀ ਤਰੀਕਾ, ਇੱਕ ਜੁਗਤ ਵਰਤੀ ਕਿ ਖਾਲਸੇ ਨੂੰ ਵਾਪਸ ਕਿਵੇਂ ਬੁਲਾਇਆ ਜਾਵੇ। ਕਹਿਣ ਲੱਗੇ ਮਰਹੱਟਿਆਂ ਦੀ ਜਿਹੜੀ ਫੌਜ ਹੈ ਦੱਖਣ ਦੇ ਇਲਾਕੇ ਤੋਂ ਉਹ ਬਾਦਸ਼ਾਹ ਨੇ ਖਾਲਸੇ ਦੇ ਨਾਲ ਲੜਨ ਵਾਸਤੇ ਮੰਗਵਾ ਲਈ ਹੈ।
ਚੋਰ ਕੋਰੀ ਉਨ ਮੋਰੇ ਤੋਰੀ।
ਹੁਣ ਬਾਦਸ਼ਾਹ ਨੇ ਆਪਣੇ ਜਿਹੜੇ ਜਸੂਸ ਹਨ, ਚੋਰ ਘੋੜੀਆਂ ਉਹਨਾਂ ਨੂੰ ਕਹਿੰਦੇ ਹਨ, ਕਹਿੰਦੇ ਉਹ ਚੋਰ ਘੋੜੀਆਂ ਦੇ ਉੱਤੇ ਸਵਾਰ ਕਰਕੇ ਬਾਦਸ਼ਾਹ ਨੇ ਆਪਣੇ ਜਸੂਸ ਖਾਲਸੇ ਪੰਥ ਵੱਲ ਭੇਜ ਦਿੱਤੇ ਹਨ ਕਿ ਜਾ ਕੇ ਵੇਖੋ ਕਿ ਖਾਲਸਾ ਪੰਥ ਕਿੱਥੇ ਕਿੱਥੇ ਖਿੰਡਿਆ ਹੋਇਆ, ਕਿੰਨੀ ਕਿੰਨੀ ਉਹ ਗਿਣਤੀ ਦੇ ਵਿੱਚ ਹੈ ਉਹਨਾਂ ਦੀ ਸਾਰੀ ਖਬਰ ਲਿਆ ਕੇ ਮੈਨੂੰ ਦੇਵੋ।
ਤੁਮ ਮੁੜ ਜਾਵੋ ਤੁਮ ਪੈ ਫੌਜ ਥੋੜੀ।
ਹੁਣ ਭਾਈ ਬਘੇਲ ਸਿੰਘ ਨੇ ਹਲਕਾਰਿਆਂ ਨੂੰ ਕਹਿ ਕੇ ਭੇਜਿਆ ਕਿ ਹੁਣ ਜਿਹੜਾ ਲੜਾਈ ਦਾ ਸਮਾਂ ਨਹੀਂ, ਬਾਦਸ਼ਾਹ ਨੂੰ ਪਤਾ ਲੱਗ ਗਿਆ ਉਹਨੇ ਮਰਹੱਟਿਆਂ ਦੀ ਬਹੁਤ ਫੌਜ ਮੰਗਾ ਲਈ ਹੈ, ਜਸੂਸ ਉਹਨੇ ਗੁਰੂ ਕੇ ਖਾਲਸੇ ਦੇ ਪਿੱਛੇ ਛੱਡ ਦਿੱਤੇ ਹਨ, ਇਸ ਕਰਕੇ ਹੁਣ ਗੁਰੂ ਖਾਲਸੇ ਪੰਥ ਦੀ ਫੌਜ ਥੋੜੀ ਹੋਣ ਕਰਕੇ ਅਸੀਂ ਲੜ ਨਹੀਂ ਸਕਾਂਗੇ ਤੇ ਤੁਸੀਂ ਵਾਪਸ ਪੰਜਾਬ ਨੂੰ ਮੁੜ ਜਾਵੋ।
ਸੁਨਤ ਸਿੰਘ ਮੁੜ ਹਟੇ ਪਿਛਾਏ।
ਭਾਈ ਬਘੇਲ ਸਿੰਘ ਦਾ ਇਹ ਹੁਕਮ ਸੁਣ ਕੇ ਜਿੰਨੀਆਂ ਵੀ ਫੌਜਾਂ ਥੋੜੀ ਥੋੜੀ ਗਿਣਤੀ ਦੇ ਵਿਚ ਜਿਸ ਜਿਸ ਇਲਾਕੇ ਦੇ ਵਿਚ ਸਨ ਉਹ ਹੁਕਮ ਪਾ ਕੇ ਵਾਪਸ ਮੁੜੀਆਂ ਹਨ।
ਸੁਣੀ ਖਬਰ ਤੁਰਤ ਯੇ ਪਾਤਸ਼ਾਹ।
ਹੁਣ ਬਾਦਸ਼ਾਹ ਨੂੰ ਵੀ ਇਹ ਸਾਰੀ ਖਬਰ ਮਿਲ ਗਈ ਕਿ ਗੁਰੂ ਕਾ ਖਾਲਸਾ ਪੰਥ ਸਾਰਾ ਵਾਪਸ ਆ ਗਿਆ, ਪੰਜਾਬ ਵੱਲ ਨੂੰ ਵਾਪਸ ਜਾ ਰਿਹਾ ਹੈ।
ਕਹਿਓ ਸਿੰਘ ਯੇ ਬਡੋ ਦਨਾਇਓ।
ਤੇ ਹੁਣ ਮਨ ਦੇ ਵਿਚ ਵਿਚਾਰ ਕਰਦਾ ਕਹਿੰਦਾ ਭਾਈ ਬਘੇਲ ਸਿੰਘ ਬਹੁਤ ਸਿਆਣੇ ਹਨ, ਬਹੁਤ ਸੂਝਵਾਨ ਹਨ, ਜਿਨ੍ਹਾਂ ਨੇ ਬੜੀ ਜੁਗਤੀ ਦੇ ਨਾਲ ਇਹ ਸਾਰੀ ਵਿਧੀ ਬਣਾਈ ਹੈ।
ਰੱਖੀ ਦਿੱਲੀ ਉਹ ਮੁਲਕ ਬਚਾਇਓ।
ਜਿਨ੍ਹਾਂ ਨੇ ਆਪਣੀ ਸਿਆਣਪ ਦੇ ਨਾਲ ਦਿੱਲੀ ਨੂੰ ਅੱਜ ਉੱਜੜਨ ਤੋਂ ਬਚਾ ਲਿਆ, ਨਹੀਂ ਤੇ ਦਿੱਲੀ ਨੂੰ ਉੱਜੜਨ ਤੋਂ ਕੋਈ ਬਚਾ ਨਹੀਂ ਸੀ ਸਕਦਾ। ਇਹ ਭਾਈ ਬਘੇਲ ਸਿੰਘ ਦੀ ਸਿਆਣਪ ਹੈ ਜਿਨ੍ਹਾਂ ਨੇ ਅੱਜ ਦਿੱਲੀ ਨੂੰ ਬਚਾਇਆ, ਤੇ ਬਾਕੀ ਦਾ ਮੁਲਕ ਵੀ ਜਿਹੜਾ ਅੱਜ ਉੱਜੜ ਜਾਣਾ ਸੀ ਉਹ ਵੀ ਭਾਈ ਬਘੇਲ ਸਿੰਘ ਨੇ ਬਚਾ ਲਿਆ ਹੈ।
ਦੋਹਰਾ ਸਬਜੀ ਮੰਡੀ ਡੇਰਾ ਲਾਇਓ, ਉਹ ਚਬੂਤਰ ਉੱਛਿਆ ਨੀ ਆਏ।
ਹੁਣ ਭਾਈ ਬਘੇਲ ਸਿੰਘ ਦਾ ਜਿਹੜਾ ਡੇਰਾ ਸੀ ਉਹ ਸਬਜ਼ੀ ਮੰਡੀ ਵਿਖੇ ਕਰਵਾਇਆ ਹੈ, ਦਿੱਲੀ ਵਿਖੇ ਜਿੱਥੇ ਸਬਜ਼ੀ ਮੰਡੀ ਹੈ ਇੱਥੇ ਭਾਈ ਬਘੇਲ ਸਿੰਘ ਦਾ ਡੇਰਾ ਸੀ, ਤੇ ਕੋਤਵਾਲ ਦੇ ਇੱਥੇ ਨੇੜੇ ਕਚਹਿਰੀ ਸੀ, ਇੱਥੇ ਭਾਈ ਬਘੇਲ ਸਿੰਘ ਦਾ ਡੇਰਾ ਜਿਹੜਾ ਸੀ ਕਰਵਾਉਣਾ ਕੀਤਾ, ਤੇ ਸ਼ਾਹੀ ਖਜ਼ਾਨੇ ਦੇ ਵਿੱਚੋਂ ਜਿਹੜਾ ਇਕਰਾਰ ਕੀਤਾ ਸੀ ਬਾਦਸ਼ਾਹ ਨੇ ਕਿ 16 ਆਨਿਆਂ ਦੇ ਵਿੱਚੋਂ 6 ਆਨੇ ਸਰਕਾਰੀ ਖਜ਼ਾਨੇ ਵਿੱਚੋਂ ਮੈਂ ਗੁਰੂ ਕੇ ਖਾਲਸੇ ਨੂੰ ਦੇਵਾਂਗਾ, ਉਹ ਮਾਇਆ ਜਿਹੜੀ ਸੀ ਭੇਜਣੀ ਸ਼ੁਰੂ ਕਰ ਦਿੱਤੀ ਹੈ ਗੁਰੂ ਕੇ ਖਾਲਸੇ ਨੂੰ।
ਹੁਕਮ ਦਿੱਲੀ ਮਦ ਸਿੰਘ ਤੁਰੇ, ਮਿਲੇ ਸੂਬੇ ਬਹੁ ਆਏ।
ਹੁਣ ਹੁਕਮ ਮੰਨ ਕੇ ਦਿੱਲੀ ਦੇ ਹੋਰ ਨੇੜੇ ਦੇ ਜਿਹੜੇ ਸੂਬੇ ਸਨ ਉਹ ਸਾਰੇ ਚੱਲ ਕੇ ਆਏ, ਉਹਨਾਂ ਸਾਰੇ ਸੂਬਿਆਂ ਨੇ ਆ ਕੇ ਭਾਈ ਬਘੇਲ ਸਿੰਘ ਦੇ ਨਾਲ ਮੇਲ ਮਿਲਾਪ ਕੀਤਾ ਹੈ।
ਜੋ ਪਈ ਤੋ ਸਿੰਘ ਜੀ ਕੰਮ ਡੇਰਨ ਤੋਰਾ।
ਤੇ ਹੁਣ ਭਾਈ ਬਘੇਲ ਸਿੰਘ ਨੇ ਸੋਚਿਆ ਕਿ ਹੁਣ ਜਿਹੜੀ ਮੈਂ ਇਹਦੇ ਨਾਲ ਇਹ ਸ਼ਰਤ ਇਹ ਇਕਰਾਰ ਕਰਵਾਇਆ ਬਾਦਸ਼ਾਹ ਦੇ ਕੋਲੋਂ ਕਿ ਜਿੱਥੇ ਜਿੱਥੇ ਸਾਡੇ ਗੁਰੂ ਸਾਹਿਬਾਨ ਦੇ ਅਸਥਾਨ ਹਨ ਉਹਨਾਂ ਅਸਥਾਨਾਂ ਤੇ ਅਸੀਂ ਗੁਰੂ ਘਰ ਬਣਾਉਣੇ ਹਨ, ਗੁਰਦੁਆਰੇ ਬਣਾਉਣੇ ਹਨ, ਇਹ ਕੰਮ ਕਰਨ ਦੇ ਵਿੱਚ ਦੇਰੀ ਨਹੀਂ ਕਰਨੀ ਚਾਹੀਦੀ, ਮਤਾ ਕਿਤੇ ਇਹਨਾਂ ਦਾ ਪਤਾ ਨਹੀਂ, ਇਹ ਸਹੁੰਆਂ ਖਾ ਕੇ ਵੀ ਮੁੱਕਰ ਜਾਂਦੇ ਹਨ। ਹੁਣ ਗੁਰਦੁਆਰੇ ਉਹ ਅਸਥਾਨ ਜਿਹੜੇ ਸਨ ਜਗ੍ਹਾ ਬਣਾਉਣ ਦਾ ਕਾਰਜ ਸ਼ੁਰੂ ਕੀਤਾ ਹੈ।
ਪ੍ਰਥਮ ਕੀਓ ਜੋ ਹੁਤੋ ਕੰਮ ਥੋੜਾ।
ਪਹਿਲਾਂ ਜਿਹੜਾ ਥੋੜਾ ਕੰਮ ਸੀ ਭਾਵ ਉੱਥੇ ਥੜੇ ਕਾਇਮ ਕਰਕੇ ਮੰਜੀ ਢਵਾਉਣ ਦਾ ਜਿਹੜਾ ਕਾਰਜ ਸੀ ਭਾਵ ਨਿਸ਼ਾਨੀ ਕਾਇਮ ਕਰਨੀ, ਉਹ ਛੋਟਾ ਕੰਮ ਜਿਹੜਾ ਸੀ ਭਾਈ ਬਘੇਲ ਸਿੰਘ ਨੇ ਪਹਿਲਾਂ ਕੀਤਾ ਹੈ।
ਜਹਾਂ ਮਾਤ ਥੀ ਦੋ ਰਹੀ।
ਜਿਸ ਸਥਾਨ ਤੇ ਮਾਤ ਸੁੰਦਰੀ ਜੀ ਮਾਤਾ ਸਾਹਿਬ ਕੌਰ ਜੀ ਰਹੇ ਸਨ ਭਾਈ ਮਨੀ ਸਿੰਘ ਦੇ ਨਾਲ ਦਿੱਲੀ ਜਾ ਕੇ, ਸਭ ਤੋਂ ਪਹਿਲਾਂ ਉਹ ਜਿਹੜਾ ਸਥਾਨ ਸੀ ਉਸ ਸਥਾਨ ਤੇ ਜਾ ਕੇ ਜਗ੍ਹਾ ਕਾਇਮ ਕੀਤੀ ਹੈ।
ਜਗ੍ਹਾ ਪੀੜੇ ਕੀ ਤੈ ਬਨਵਈ।
ਉਸ ਸਥਾਨ ਤੇ ਪਹੁੰਚ ਕੇ ਉਸ ਜਗ੍ਹਾ ਦੀ ਭਾਲ ਕਰਕੇ, ਕਿਉਂਕਿ ਬਹੁਤ ਛੋਟਾ ਜਿਹਾ ਘਰ ਸੀ ਜਿੱਥੇ ਮਾਤਾ ਜੀ ਰਹੇ ਸਨ, ਉਹ ਜਗ੍ਹਾ ਦੀ ਭਾਲ ਕਰਕੇ ਉੱਥੇ ਥੜਾ ਕਾਇਮ ਕਰਕੇ ਪੀੜਾ ਮੰਜੀ ਸਾਹਿਬ ਲਗਾਉਣਾ ਕੀਤਾ ਹੈ।
ਬੁੱਧੀ ਸਾਹਿਬ ਦਈ ਉਹ ਸੁੰਦਰੀ ਮਾਤ,
ਮਾਤਾ ਸਾਹਿਬ ਕੌਰ ਜੀ, ਮਾਤਾ ਸੁੰਦਰ ਕੌਰ ਜੀ ਜਿਸ ਸਥਾਨ ਤੇ ਰਹੇ ਸਨ,
ਗੁਰ ਪਤਨੀ ਸਭ ਜਗ ਵਿਖਿਆਤ,
ਸਾਰੇ ਜਗਤ ਦੇ ਵਿੱਚ ਵਿਦਤ ਸੀ, ਸਾਰੇ ਜਗਤ ਦੇ ਲੋਕ ਜਿਹੜੇ ਸੰਸਾਰ ਦੇ ਇਹ ਜਾਣਦੇ ਸਨ ਕਿ ਮਾਤ ਸੁੰਦਰ ਕੌਰ ਜੀ, ਮਾਤ ਸਾਹਿਬ ਕੌਰ ਜੀ ਇਹ ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਮਹਿਲ ਸਨ।
ਸ੍ਰੀ ਹਰਿ ਕ੍ਰਿਸ਼ਨ ਸਮਾਦ ਆਦ ਜਈ,
ਜਿੱਥੇ ਸਾਹਿਬ ਸ੍ਰੀ ਗੁਰੂ ਹਰਿ ਕ੍ਰਿਸ਼ਨ ਸਾਹਿਬ ਪਾਤਸ਼ਾਹ ਜੀ ਨੇ ਜਿਸ ਸਥਾਨ ਤੋਂ ਸੱਚਖੰਡ ਪਿਆਨਾ ਕੀਤਾ, ਪੰਜ ਭੂਤਕ ਦੇਹ ਦਾ ਤਿਆਗ ਕਰਕੇ ਸੱਚਖੰਡ ਨੂੰ ਗਏ, ਜਿੱਥੇ ਉਹ ਸਥਾਨ ਸੀ ਸਾਹਿਬ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਪਾਤਸ਼ਾਹ ਜੀ ਦਾ।
ਯਮੁਨਾ ਟਿਗ ਗੱਡੇ ਝੰਡੇ ਤ੍ਰੈ ਤਈ,
ਯਮੁਨਾ ਦੇ ਕਿਨਾਰੇ ਦੇ ਕੋਲ ਇਹ ਸਥਾਨ ਸੀ, ਉਹ ਸਥਾਨ ਦੀ ਭਾਲ ਕਰਕੇ ਉਹ ਸਥਾਨ ਦੀ ਨਿਸ਼ਾਨੀ ਲੱਭ ਕੇ ਉਸ ਸਥਾਨ ਤੇ ਜਾ ਕੇ ਗੁਰੂ ਕੇ ਖਾਲਸੇ ਨੇ ਝੰਡੇ ਝੁਲਾਏ ਹਨ, ਕੇਸਰੀ ਨਿਸ਼ਾਨ ਝੁਲਾਏ ਹਨ।
ਪੰਜਵੋਂ ਝੰਡੋ ਹਰਿ ਕ੍ਰਿਸ਼ਨ ਜੀ ਜਹਿ ਬਏ,
ਹੁਣ ਜਿੱਥੇ ਸਾਹਿਬ ਸ੍ਰੀ ਗੁਰੂ ਹਰਿ ਕ੍ਰਿਸ਼ਨ ਸਾਹਿਬ ਪਾਤਸ਼ਾਹ ਜੀ ਜਿਹੜਾ ਰਾਜਾ ਸੀ ਜੈ ਸਿੰਘ ਸਵਾਈ, ਰਾਜਾ ਜੈ ਸਿੰਘ ਦੇ ਬੰਗਲੇ ਦੇ ਵਿੱਚ ਜਿੱਥੇ ਜਾ ਕੇ ਸਤਿਗੁਰੂ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਪਾਤਸ਼ਾਹ ਜੀ ਬੈਠੇ ਸਨ, ਪੰਜਵਾਂ ਜਿਹੜਾ ਨਿਸ਼ਾਨ ਸੀ ਕੇਸਰੇ ਉਸ ਸਥਾਨ ਤੇ ਜਾ ਕੇ ਗੁਰੂ ਕੇ ਖਾਲਸੇ ਨੇ ਝੁਲਾਇਆ ਹੈ।
ਜੈ ਸਿੰਘ ਪੂਰੇ ਮਦ ਬੰਗਲੇ ਆਏ,
ਇਹ ਜਿਹੜਾ ਜੈ ਸਿੰਘ ਦੇ ਨਾਂ ਤੇ ਇਹ ਮਹੱਲੇ ਦਾ ਨਾਮ ਸੀ, ਤੇ ਇਸ ਜਿੱਥੇ ਬੰਗਲਾ ਸੀ ਜੈ ਰਾਜਾ ਜੈ ਸਿੰਘ ਦਾ, ਜਿੱਥੇ ਅੱਜ ਕੱਲ ਗੁਰਦੁਆਰਾ ਬੰਗਲਾ ਸਾਹਿਬ ਹੈ, ਆਪ ਸੰਗਤਾਂ ਜਾ ਕੇ ਦਰਸ਼ਨ ਦੀਦਾਰ ਕਰਦੇ ਹੋ, ਇਹ ਸਥਾਨ ਜਿਹੜਾ ਸੀ ਗੁਰੂ ਕੇ ਖਾਲਸੇ ਨੇ ਬਣਾਇਆ, ਗੁਰਦੁਆਰਾ ਸਾਹਿਬ ਤਿਆਰ ਕਰਵਾਇਆ।
ਸੁਗਮ ਪਾਤ ਪੰਜ ਡੇਰੇ ਪਏ,
ਇਸ ਪ੍ਰਕਾਰ ਦੇ ਨਾਲ ਗੁਰੂ ਕੇ ਖਾਲਸੇ ਨੇ ਭਾਈ ਬਘੇਲ ਸਿੰਘ ਨੇ ਨਾਲ ਲੈ ਕੇ ਜਿਹੜੇ ਪੰਜ ਸਥਾਨ ਸਨ ਗੁਰੂ ਸਾਹਿਬ ਜੀ ਦੇ, ਉਹ ਪੰਜ ਸਥਾਨ ਜਿਹੜੇ ਸਨ ਉਹ ਕਾਇਮ ਕਰ ਲਏ, ਇਹਨਾਂ ਪੰਜਾਂ ਸਥਾਨਾਂ ਤੇ ਕੇਸਰੀ ਨਿਸ਼ਾਨ ਸਾਹਿਬ ਝੁਲਾ ਦਿੱਤੇ।
ਗੱਡ ਝੰਡੇ ਪੰਜ ਕੜਾ ਕਰ ਦਏ,
ਇਹ ਹੁਣ ਪੰਜ ਸਥਾਨਾਂ ਤੇ ਕੇਸਰੀ ਨਿਸ਼ਾਨ ਸਾਹਿਬ ਝੁਲਾਉਣ ਵਿੱਚ, ਇਹ ਸਥਾਨਾਂ ਦੇ ਉੱਤੇ ਗੁਰਦੁਆਰੇ ਬਣਾਉਣ ਵਿੱਚ ਭਾਈ ਬਘੇਲ ਸਿੰਘ ਨੂੰ ਕੋਈ ਦਿੱਕਤ ਨਹੀਂ ਆਈ, ਕਿਸੇ ਤਰ੍ਹਾਂ ਦੀ ਕੋਈ ਮੁਸ਼ਕਲ ਨਹੀਂ ਆਈ, ਸਹਿਜ ਹੀ ਇਹ ਤਿਆਰ ਕਰ ਲਏ ਤੇ ਇਹਨਾਂ ਤੇ ਝੰਡੇ ਕੇਸਰੀ ਝੁਲਾ ਕੇ ਕੜਾਹ ਪ੍ਰਸ਼ਾਦ ਦੀ ਦੇਗ ਤਿਆਰ ਕਰਕੇ ਵਰਤਾਈ ਗਈ।
ਉਤੀ ਤੇਗ ਬਹਾਦਰ ਜਗਾ ਦੋ,
ਹੁਣ ਜਿਹੜੇ ਦੋ ਸਥਾਨ ਸਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ, ਜਿੱਥੇ ਸਤਿਗੁਰੂ ਪਾਤਸ਼ਾਹ ਜੀ ਨੇ ਸ਼ਹੀਦੀ ਪ੍ਰਾਪਤ ਕੀਤੀ, ਤੇ ਜਿੱਥੇ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ ਧੜ ਦਾ ਸੰਸਕਾਰ ਹੋਇਆ, ਉਹ ਦੋ ਸਥਾਨ ਬਾਕੀ ਰਹਿ ਗਏ ਸਨ ਤਿਆਰ ਕਰਨ ਵਾਲੇ।
ਉੱਪਰ ਮਸੀਤ ਚਿਣ ਰੱਖੀ ਥੀ ਸੋ,
ਉੱਥੇ ਹੁਣ ਇਨ੍ਹਾਂ ਤੁਰਕਾਂ ਨੇ ਮਸੀਤਾਂ ਬਣਾਈਆਂ ਹੋਈਆਂ ਸਨ ਦੋਵੇਂ ਸਥਾਨਾਂ ਤੇ, ਜਿੱਥੇ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਚਾਂਦਨੀ ਚੌਕ ਦੇ ਵਿੱਚ ਸ਼ਹੀਦ ਕੀਤੇ ਗਏ, ਤੇ ਜਿੱਥੇ ਲੱਖੀ ਸ਼ਾਹ ਨਜ਼ਾਰੇ ਦਾ ਘਰ ਸੀ, ਜਿੱਥੇ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ ਧੜ ਦਾ ਉਹਨੇ ਸੰਸਕਾਰ ਕੀਤਾ, ਇਨ੍ਹਾਂ ਦੋਵੇਂ ਥਾਵਾਂ ਤੇ ਇਨ੍ਹਾਂ ਤੁਰਕਾਂ ਨੇ ਮਸੀਤਾਂ ਬਣਾਈਆਂ ਹੋਈਆਂ ਸਨ।
ਸਿੰਘ ਜੀ ਕਹਿਓ ਮਸੀਤ ਹੋਵੇ ਗੇਰ,
ਹੁਣ ਭਾਈ ਬਘੇਲ ਸਿੰਘ ਜੀ ਕਹਿਣ ਲੱਗੇ ਪੰਜ ਸਥਾਨ ਅਸੀਂ ਕਾਇਮ ਕਰ ਲਏ ਹਨ, ਤੇ ਹੁਣ ਦੋ ਸਥਾਨ ਜਿੱਥੇ ਇਹ ਮਸੀਤਾਂ ਬਣੀਆਂ ਹਨ ਇਹਨਾਂ ਨੂੰ ਕਾਇਮ ਕਰਨ ਵਾਸਤੇ, ਗੁਰਦੁਆਰਾ ਸਾਹਿਬ ਬਣਾਉਣ ਵਾਸਤੇ ਇਹ ਮਸੀਤਾਂ ਗੁਰੂ ਕੇ ਖਾਲਸੇ ਨੂੰ ਡਿੱਗਣੀਆਂ ਪੈਣਗੀਆਂ।
ਦੋ ਡੇਰੋ ਬਣਾਵੇਂਗੇ ਫੇਰ,
ਪਹਿਲਾਂ ਇਹਨਾਂ ਮਸੀਤਾਂ ਨੂੰ ਢਾ ਕੇ ਫਿਰ ਇੱਥੇ ਗੁਰੂ ਦਾ ਅਸਥਾਨ ਅਸੀਂ ਕਾਇਮ ਕਰਾਂਗੇ, ਕਿਉਂਕਿ ਗੁਰੂ ਖਾਲਸੇ ਪੰਥ ਦੇ ਸਤਿਗੁਰੂ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ ਪਾਵਨ ਅਸਥਾਨ ਹਨ, ਇਹ ਸਥਾਨ ਅਸੀਂ ਜ਼ਰੂਰ ਤਿਆਰ ਕਰਨੇ ਹਨ, ਪਰ ਪਹਿਲਾਂ ਇਨ੍ਹਾਂ ਮਸੀਤਾਂ ਨੂੰ ਗੇਰਨਾ ਪਵੇਗਾ।
ਦੋਹਰਾ ਸੁਨ ਤੁਰ ਕਨ ਤੈ ਅਗ ਲਗੀ, ਗਿਰਨ ਮਸੀਤਨ ਨਾਏ।
ਜਦੋਂ ਤੁਰਕਾਂ ਨੂੰ ਇਸ ਗੱਲ ਦਾ ਪਤਾ ਲੱਗਿਆ ਕਿ ਗੁਰੂ ਕਾ ਖਾਲਸਾ ਸਾਡੀਆਂ ਮਸੀਤਾਂ ਨੂੰ ਢਾਉਣਾ ਚਾਹੁੰਦਾ ਤੇ ਗੁਰਦੁਆਰੇ ਬਣਾਉਣਾ ਚਾਹੁੰਦਾ ਹੈ। ਇਹ ਗੱਲ ਸੁਣ ਕੇ ਮਾਨੋ ਇਹਨਾਂ ਨੂੰ ਜਿਵੇਂ ਅੱਗ ਲੱਗ ਗਈ ਹੋਵੇ, ਮਨ ਦੇ ਅੰਦਰ ਇਹ ਬੜੇ ਦੁਖੀ ਹੋਏ ਹਨ।
ਗੇਰ ਮਸੀ ਤੈ ਕਿਮ ਜੀਏ ਜੈ ਬੈਸ ਨਿਮਾਜ ਪੜਾਏ।
ਕਹਿਣ ਲੱਗੇ ਮਸੀਤਾਂ ਸਾਹਮਣੇ ਗਿਰਦੀਆਂ ਹੋਣ, ਡਿੱਗਦੀਆਂ ਹੋਣ, ਢਹਿੰਦੀਆਂ ਹੋਣ, ਤੇ ਅਸੀਂ ਜਿਉਂਦੇ ਕਿਵੇਂ ਰਹਿ ਸਕਨੇ ਆ? ਜਿਨ੍ਹਾਂ ਮਸੀਤਾਂ ਦੇ ਵਿੱਚ ਬੈਠ ਕੇ ਅਸੀਂ ਖੁਦਾ ਨੂੰ ਯਾਦ ਕਰਦੇ ਆ, ਨਮਾਜ਼ ਅਦਾ ਕਰਦੇ ਆ, ਉਹ ਮਸੀਤਾਂ ਸਾਡੀਆਂ ਅੱਖਾਂ ਦੇ ਸਾਹਮਣੇ ਢਾ ਦਿੱਤੀਆਂ ਜਾਣ, ਅਸੀਂ ਜਿਉਂਦੇ ਕਿਵੇਂ ਰਹਿ ਸਕਦੇ ਹਾਂ?
ਜੋ ਪਈ ਮਿਲ ਸਭ ਤੁਰਕ ਗਏ ਸ਼ਾਹ ਕੋਲ।
ਜਿੰਨੇ ਵੀ ਦਿੱਲੀ ਸ਼ਹਿਰ ਦੇ ਤੁਰਕ ਸਨ, ਸਾਰੇ ਮਿਲ ਕੇ ਹੁਣ ਆਪਸ ਦੇ ਵਿੱਚ ਸਲਾਹ ਕਰਕੇ ਬਾਦਸ਼ਾਹ ਦੇ ਕੋਲ ਆਏ ਹਨ।
ਸਭੀ ਮੁਲਾਣੇ ਸੱਦ ਲਏ ਬੋਲ।
ਜਿੰਨੇ ਵੀ ਕਾਜੀ ਮੁਲਾਣੇ ਸਨ, ਉਹਨਾਂ ਸਾਰਿਆਂ ਨੂੰ ਇਹਨਾਂ ਨੇ ਸੱਦਾ ਭੇਜ ਕੇ ਬੁਲਾ ਲਿਆ ਹੈ।
ਭਇਓ ਕਾਫਰ ਕੈ ਅਬ ਬਾਦਸ਼ਾਹ
ਇਹਨਾਂ ਨੂੰ ਆਪਣੀ ਗੱਲ ਪਹਿਲਾਂ ਦੱਸਦਾ। ਬਾਦਸ਼ਾਹ ਦੇ ਬੋਲਣ ਤੋਂ ਪਹਿਲਾਂ ਹੀ ਇਹ ਕਾਜੀ ਮੁਲਾਣੇ ਆ ਕੇ ਕਹਿਣ ਲੱਗੇ ਬਾਦਸ਼ਾਹ ਨੂੰ, ਕਹਿਣ ਲੱਗੇ ਤੂੰ ਬਾਦਸ਼ਾਹ ਕਾਫਰ ਹੋ ਗਿਆ, ਕਾਫਰ ਬਣ ਗਿਆ, ਤੂੰ ਹਿੰਦੂ ਬਣ ਗਿਆ ਹੈ।
ਆਖੇ ਮਸੀਤ ਦੇ ਦੋਹੋਂ ਗਿਰਾਏ।
ਤੂੰ ਹਿੰਦੂ ਬਣ ਗਿਆ, ਹਿੰਦੂਆਂ ਦੀ ਮਦਦ ਕਰਦਾ, ਤੂੰ ਕਾਫਰ ਬਣ ਕੇ ਅੱਜ ਮਸੀਤਾਂ ਢਾਉਣ ਦੀ ਗੱਲ ਕਰਦਾ, ਤਾਂ ਹੀ ਤੂੰ ਮਸੀਤ ਢਾਉਣ ਦਾ ਹੁਕਮ ਦੇ ਦਿੱਤਾ ਹੈ।
ਹਮ ਜੀਵਤ ਕਿਮ ਮਸੀਤ ਗਿਰਨ ਦੇ।
ਅਸੀਂ ਆਪਣੇ ਜਿਉਂਦੇ ਜੀ ਆਪਣੀਆਂ ਅੱਖਾਂ ਦੇ ਸਾਹਮਣੇ ਮਸੀਤਾਂ ਨੂੰ ਢਹਿੰਦੇ ਹੋਏ ਕਿਵੇਂ ਵੇਖ ਸਕਦੇ ਹਾਂ?
ਬਿਨਾ ਦਿੱਲੀ ਕਰਵਾਏ ਥੇ।
ਦਿੱਲੀ ਭਾਵੇਂ ਸਾਰੀ ਥੇ ਬਣ ਜਾਵੇ, ਦਿੱਲੀ ਸਾਰੀ ਭਾਵੇਂ ਖਤਮ ਹੋ ਜਾਵੇ, ਅਸੀਂ ਮਸੀਤਾਂ ਕਿਸੇ ਵੀ ਹਾਲਤ ਦੇ ਵਿੱਚ ਢਹਿਣ ਨਹੀਂ ਦੇਵਾਂਗੇ। ਗੁਰੂ ਕੇ ਖਾਲਸੇ ਨੂੰ ਪਤਾ ਸੀ ਕਿ ਇਹ ਗੱਲ ਇਹ ਕਰਨਗੇ, ਇਸੇ ਕਰਕੇ ਲਿਖਤੀ ਰੂਪ ਦੇ ਵਿੱਚ ਬਾਦਸ਼ਾਹ ਦੇ ਕੋਲੋਂ ਇਹ ਸ਼ਰਤਾਂ ਲਿਖਵਾ ਲਈਆਂ ਸਨ। ਹੁਣ ਕਹਿਣ ਲੱਗੇ ਦਿੱਲੀ ਭਾਵੇਂ ਥੇ ਬਣ ਜਾਵੇ, ਪਰ ਮਸੀਤਾਂ ਅਸੀਂ ਢਹਿਣ ਨਹੀਂ ਦੇਵਾਂਗੇ।
ਸ਼ਾਹ ਕਈ ਤੁਮ ਅੱਗੇ ਨਾ ਕਹੀ।
ਹੁਣ ਬਾਦਸ਼ਾਹ ਇਹਨਾਂ ਦੀ ਗੱਲ ਸੁਣ ਕੇ ਕਹਿਣ ਲੱਗਾ, ਕਹਿਣ ਲੱਗਾ ਕਿ ਜਦੋਂ ਭਾਈ ਬਘੇਲ ਸਿੰਘ ਦੇ ਨਾਲ ਇਹ ਗੱਲਾਂ ਸਾਰੀਆਂ ਤੈਅ ਹੋ ਗਈਆਂ, ਜਦੋਂ ਇਹ ਸਾਰੀਆਂ ਸ਼ਰਤਾਂ ਲਿਖਤੀ ਰੂਪ ਵਿੱਚ ਆਈਆਂ ਸਨ, ਉਦੋਂ ਤੁਸੀਂ ਵੀ ਕੋਲ ਸੀ, ਉਦੋਂ ਤੁਸੀਂ ਸਾਰੇ ਉੱਥੇ ਮੌਜੂਦ ਸੀ, ਉਦੋਂ ਤੁਸੀਂ ਇਹ ਗੱਲ ਮੈਨੂੰ ਕਿਉਂ ਨਾ ਕਹੀ? ਉਦੋਂ ਉਸ ਵਕਤ ਤੁਸੀਂ ਉੱਥੋਂ ਕਿਉਂ ਨਾ ਅੜੇ?
ਹਮ ਦਈ ਲਿਖਾਏ ਅਬ ਔਖੀ ਪਈ।
ਉਸ ਵਕਤ ਉਹ ਜਿਹੜੀਆਂ ਉੱਥੇ ਗੱਲਾਂ ਤੈਅ ਹੋ ਗਈਆਂ, ਜਿਹੜੀਆਂ ਸ਼ਰਤਾਂ ਤੈਅ ਕਰ ਲਈਆਂ, ਉਹ ਸ਼ਰਤਾਂ ਕੇਵਲ ਜ਼ੁਬਾਨੀ ਨਹੀਂ ਸਨ, ਉਹ ਸ਼ਰਤਾਂ ਲਿਖਤੀ ਤੌਰ ਤੇ ਤੈਅ ਹੋਈਆਂ ਸਨ। ਉੱਥੇ ਸਾਰਾ ਕੁਝ ਮੈਂ ਲਿਖਾ ਕੇ ਮੰਨ ਕੇ ਆਇਆ ਹਾਂ।
ਜੋ ਹਮ ਲਿਖਤ ਚਾਹੇ ਅਬ ਮੋੜੀ।
ਜੇ ਹੁਣ ਉਹ ਜਿਹੜੀ ਲਿਖਤ ਹੈ ਗੁਰੂ ਕੇ ਖਾਲਸੇ ਦੇ ਨਾਲ ਮੈਂ ਕਰਕੇ ਆਇਆ, ਉਹ ਲਿਖਤ ਹੁਣ ਮੈਂ ਜੇ ਗੁਰੂ ਕੇ ਖਾਲਸੇ ਨੂੰ ਮੋੜਨ ਦੀ ਗੱਲ ਕਰਦਾ ਹੈ।
ਬਘੇਲ ਸਿੰਘ ਸੋ ਹੋਏ ਜਾਏ ਤੋੜ ਵਿਛੋੜੀ।
ਜਿਹੜੇ ਮੈਂ ਭਾਈ ਬਘੇਲ ਸਿੰਘ ਦੇ ਨਾਲ ਸੰਧੀ ਕਰਕੇ ਆਇਆ, ਜੇਕਰ ਮੈਂ ਭਾਈ ਬਘੇਲ ਸਿੰਘ ਦੇ ਨਾਲ ਸੰਧੀ ਨਾ ਕਰਦਾ, ਮੇਰੀ ਸੁਲਾਹ ਨਾ ਹੁੰਦੇ, ਤੇ ਉਹਨੇ ਸਾਰੀ ਦਿੱਲੀ ਨੂੰ ਉਜਾੜ ਦੇਣਾ ਸੀ, ਫਿਰ ਤੁਹਾਡੀਆਂ ਮਸੀਤਾਂ ਕਿਵੇਂ ਬਚਦੀਆਂ? ਉਸ ਵਕਤ ਭਾਈ ਬਘੇਲ ਸਿੰਘ ਦੇ ਨਾਲ ਸੰਧੀ ਕਰਕੇ ਮੈਂ ਦਿੱਲੀ ਨੂੰ ਬਚਾਇਆ, ਇਸ ਕਰਕੇ ਉਹ ਜਿਹੜੀ ਸੰਧੀ ਹੋਈ ਆ ਉਹਦਾ ਤੋੜ ਵਿਛੋੜਾ ਹੋ ਜਾਵੇਗਾ।
ਡੇਰਾ ਪਾਓਗੇ ਚੱਕ ਹਮ ਦੇਸ਼ ਮਾਏ।
ਉਹ ਤਾਂ ਦਿੱਲੀ ਨੂੰ ਕਬਜ਼ੇ ਦੇ ਵਿੱਚ ਲੈ ਕੇ ਆਪਣਾ ਡੇਰਾ ਇੱਥੇ ਜਮਾ ਲੈਣਗੇ, ਆਪਣਾ ਡੇਰਾ ਦਿੱਲੀ ਦੇ ਵਿੱਚ ਪਾ ਲੈਣਗੇ, ਤੁਸੀਂ ਕੀ ਉਹਨਾਂ ਦਾ ਅੱਗੋਂ ਮੁਕਾਬਲਾ ਕਰ ਲਵੋਗੇ? ਉਹਨਾਂ ਦੀ ਤੁਹਾਡੀ ਪੇਸ਼ ਉਹਨਾਂ ਦੇ ਸਾਹਮਣੇ ਨਹੀਂ ਜਾਣੀ। ਦਿੱਲੀ ਨੂੰ ਕਬਜ਼ੇ ਵਿੱਚ ਲੈ ਕੇ ਗੁਰੂ ਕੇ ਖਾਲਸੇ ਨੇ ਆਪਣਾ ਡੇਰਾ ਇੱਥੇ ਸਥਾਪਿਤ ਕਰ ਲੈਣਾ।
ਹਮ ਕੋਲ ਕਸਮ ਤੇ ਝੂਠੇ ਪਾਏ।
ਜਿਹੜੇ ਮੈਂ ਕੌਲ ਇਕਰਾਰ ਕਰਕੇ ਕਸਮਾਂ ਖਾ ਕੇ ਆਇਆ, ਉਹਦੇ ਤੋਂ ਤੁਸੀਂ ਮੈਨੂੰ ਝੂਠਾ ਪਾਉਣਾ ਚਾਹੁੰਦੇ ਹੋ?
ਭਾਈ ਬਘੇਲ ਸਿੰਘ ਦੇ ਨਾਲ ਉੱਥੇ ਕੌਲ ਇਕਰਾਰ ਮੈਂ ਕੀਤਾ, ਉੱਥੇ ਮੈਂ ਕਸਮਾਂ ਖਾਧੀਆਂ ਹਨ, ਫਿਰ ਮੈਂ ਉੱਥੇ ਭਾਈ ਬਘੇਲ ਸਿੰਘ ਦੇ ਕੋਲ ਝੂਠਾ ਪੈ ਜਾਵਾਂਗਾ।
ਵੈ ਤੁਰਤ ਦੇਵੇ ਮੁਲਕ ਉਜਾੜ।
ਭਾਈ ਬਘੇਲ ਸਿੰਘ ਜਿਹੜੇ ਉਹਦੇ ਨਾਲ ਬੜੇ ਸੂਰ ਵੀਰ ਬਲਵਾਨ ਯੋਧੇ ਗੁਰੂ ਕਾ ਖਾਲਸਾ ਪੰਥ ਚੜਾਈ ਕਰਕੇ ਆਇਆ ਦਿੱਲੀ ਫਤਿਹ ਕਰਨ ਲਈ, ਉਹ ਤਾਂ ਉਹ ਦੇਰੀ ਨਹੀਂ ਲਾਵੇਗਾ, ਦਿੱਲੀ ਨੂੰ ਉਜਾੜ ਦੇਵੇਗਾ, ਖਤਮ ਕਰ ਦੇਵੇਗਾ, ਤੈਸ ਨੈਸ ਕਰ ਦੇਵੇਗਾ।
ਕਿਆ ਜਾਣੇ ਲੈ ਦਿੱਲੀ ਹੀ ਮਾਰ।
ਕੀ ਜਾਣੀਏ, ਉਹ ਦਿੱਲੀ ਨੂੰ ਮਾਰ ਲਵੇ, ਦਿੱਲੀ ਤੇ ਕਬਜ਼ਾ ਕਰ ਲਵੇ, ਕਿਉਂਕਿ ਉਹ ਤਾਂ ਪੂਰੀ ਤਿਆਰੀ ਦੇ ਵਿੱਚ ਚੱਲ ਕੇ ਆਏ ਹਨ।
ਹਮਕੋ ਤੁਮ ਖਰਾਬ ਕਰਵਾਓ।
ਹੁਣ ਤੁਸੀਂ ਸਾਰੇ ਮਿਲ ਕੇ ਖਰਾਬੀ ਕਰ ਰਹੇ ਹੋ, ਜਿਹੜੀ ਸੰਧੀ ਹੋਈ ਹੈ ਗੁਰੂ ਤੇ ਖਾਲਸੇ ਦੇ ਨਾਲ ਤੁੜਵਾਉਣੀ ਚਾਹੁੰਦੇ ਹੋ।
ਦੋ ਜਹਾਨੋ ਹਮੇ ਗਵਾਓ।
ਤੁਹਾਡਾ ਕੀ ਜਾਣਾ, ਮੈਂ ਦੋ ਜਹਾਨਾਂ ਦੇ ਵਿੱਚੋਂ ਮੇਰੀ ਇੱਜ਼ਤ ਚਲੀ ਜਾਣੀ ਹੈ। ਇਸ ਜਹਾਨ ਦੇ ਵਿੱਚ ਵੀ ਲੋਕ ਮੈਨੂੰ ਝੂਠਾ ਕਹਿਣਗੇ, ਕਹਿਣਗੇ ਬਾਦਸ਼ਾਹ ਸਿੰਘਾਂ ਦੇ ਨਾਲ ਕੌਲ ਇਕਰਾਰ ਕਰਕੇ ਕਸਮਾਂ ਖਾ ਕੇ ਮੁਕਰ ਗਿਆ, ਇਹ ਦੁਨੀਆਂ ਦੇ ਲੋਕ ਮੈਨੂੰ ਝੂਠਾ ਕਹਿਣਗੇ, ਤੇ ਜਦੋਂ ਮੈਂ ਇਸ ਸੰਸਾਰ ਤੋਂ ਜਾਵਾਂਗਾ ਤੇ ਅੱਗੇ ਦਰਗਾਹ ਦੇ ਵਿੱਚ ਵੀ ਮੈਨੂੰ ਉੱਥੇ ਕਿਸੇ ਪ੍ਰਕਾਰ ਦੇ ਨਾਲ ਸਰਕਾਰ ਨਹੀਂ ਮਿਲਣਾ, ਉੱਥੇ ਵੀ ਮੇਰਾ ਨਿਰਾਦਰ ਹੋਣਾ ਕਿ ਇਹਨੇ ਖੁਦਾ ਦੇ ਨਾਂ ਤੇ ਕਸਮਾਂ ਖਾ ਕੇ ਮੁਕਰ ਗਿਆ।
ਦੋਹਰਾ ਸਿੰਘ ਜੀ ਸਮਝੇ ਉਹ ਤੋਰ ਤਬ ਤੁਰਕ ਪਏ ਸੋ ਦੰਗੇਦਾਰ।
ਇਧਰ ਹੁਣ ਭਾਈ ਬਘੇਲ ਸਿੰਘ ਨੂੰ ਵੀ ਖਬਰ ਪਹੁੰਚ ਗਈ ਕਿ ਜਿਹੜੇ ਤੁਰਕ ਹਨ ਉਹ ਹੁਣ ਦੰਗਾ ਕਰਨੇ ਚਾਹੁੰਦੇ ਹਨ, ਲੜਾਈ ਫਸਾਦ ਜਿਹੜਾ ਗੁਰੂ ਕੇ ਖਾਲਸੇ ਦੇ ਨਾਲ ਕਰਨਾ ਚਾਹੁੰਦੇ ਹਨ। ਉਹ ਜਿਹੜੀ ਨੀਤੀ ਸੀ ਇਹਨਾਂ ਦੀ ਉਹ ਭਾਈ ਬਘੇਲ ਸਿੰਘ ਨੇ ਸਾਰੀ ਸਮਝ ਲਈ ਹੈ।
ਅਬ ਕਿਚ ਮਸ਼ਟ ਸੋ ਮਾਰੀਏ ਫਿਰ ਲੈ ਅਨਗੇ ਸਵਾਰ।
ਹੁਣ ਕਹਿਣ ਲੱਗੇ ਕਿ ਹੁਣ ਇਹਨਾਂ ਨੂੰ ਇਹਨਾਂ ਦੀ ਝਾੜ ਚੰਬ ਜਿਹੜੀ ਉਹ ਕਰਨੀ ਪਵੇਗੀ, ਇਹਨਾਂ ਨੂੰ ਮਾਰ ਪੈਣ ਤੋਂ ਬਿਨਾਂ ਇਹਨਾਂ ਨੇ ਕਾਬੂ ਨਹੀਂ ਆਉਣਾ, ਮਾਰ ਕੇ ਇਹਨਾਂ ਨੂੰ ਸਵਾਰਨਾ ਪਵੇਗਾ। ਇਹ ਜਿਹੜੇ ਵਿਗਾੜ ਪਾਉਣਾ ਚਾਹੁੰਦੇ ਹਨ ਇਹਨਾਂ ਨੂੰ ਸਜ਼ਾ ਦੰਡ ਦਿੱਤੇ ਤੋਂ ਬਿਨਾਂ ਇਹਨਾਂ ਨੇ ਸਿਆਣੇ ਨਹੀਂ ਬਣਨਾ। ਇਹ ਸਾਰੀ ਗੱਲ ਨੂੰ ਭਾਈ ਬਘੇਲ ਸਿੰਘ ਨੇ ਵਿਚਾਰਿਆ ਤੇ ਵਿਚਾਰ ਕੇ ਹੁਣ ਗੁਰੂ ਕਾ ਖਾਲਸਾ ਪੰਥ ਜਿਹੜਾ ਭਾਈ ਬਘੇਲ ਸਿੰਘ ਨੇ ਕਹਿ ਕੇ ਪੰਜਾਬ ਵੱਲ ਨੂੰ ਮੋੜ ਦਿੱਤਾ ਸੀ, ਫਿਰ ਸੁਨੇਹ ਦੇ ਕੇ ਉਹਨੂੰ ਦਿੱਲੀ ਵੱਲ ਬੁਲਾਇਆ ਤੇ ਕਿਵੇਂ ਫਿਰ ਇਹਨਾਂ ਦੇ ਨਾਲ ਫਤਿਹ ਕਰਕੇ ਤੇ ਸਤਿਗੁਰੂ ਪਾਤਸ਼ਾਹ ਜੀ ਦੇ ਉਹ ਪਾਵਨ ਅਸਥਾਨ ਜਿੱਥੇ ਇਹਨਾਂ ਨੇ ਮਸੀਤਾਂ ਬਣਾਈਆਂ ਹੋਈਆਂ ਸਨ ਭਾਈ ਬਘੇਲ ਸਿੰਘ ਦੀ ਸਥਾਪਿਤ ਕਰਦੇ ਹਨ, ਆਪਾਂ ਕੱਲ ਦੇ ਪ੍ਰਕਰਨ ਦੇ ਅੰਦਰ ਸ਼੍ਰਵਣ ਕਰਾਂਗੇ। ਸਮੇਂ ਦੇ ਲਿਹਾਜ਼ ਨਾਲ ਇੱਥੇ ਪ੍ਰਕਰਨ ਦੀ ਸਮਾਪਤੀ ਹੈ।